खुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਤਾਜ਼ਾ ਦਿਨ ਇੱਕ ਹੋਰ ਸੁਹਾਵਣੀ ਸਵੇਰ ਚੜ੍ਹਦੇ ਸੂਰਜ ਦੀ ਠੰਡੀ ਮੱਠੀ ਰੋਸ਼ਨੀ ਰੁਮਕਦੀ ਪੌਣ ਕਿਤੇ ਸਵੇਰ ਦੀ ਚੁਸਤੀ ਤੇ ਕਿਤੇ ਚਾਹ ਦੀ ਚੁਸਕੀ ਢਲਦਾ ਸੂਰਜ ਤੇ ਕਿਤੇ ਦੁਪਹਿਰਾ ਦਿਨ ਦਾ ਕਿਤੇ ਤਾਰਿਆਂ ਨਾਲ ਬਾਤ ਪਾਉਂਦੀ ਰਾਤ ਸਵੇਰ ਦੀ ਮਸਰੂਫੀਅਤ ਤੇ ਕੰਮਾਂ ਕਾਰਾਂ ਤੇ ਜਾਣ ਦੀ ਕਾਲੀ ਘਰ ਦੇ ਕੰਮ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣ ਦੀ ਜਲਦੀ ਬ੍ਰੇਕਫਾਸਟ ਵਿੱਚ ਚਾਹ ਪਰੌਂਠਾ ਜਾਂ ਫਿਰ ਡਿਨਰ ਵਿੱਚ ਦਾਲ ਤੇ ਫੁਲਕਾ ਕਾਰ ਜਾਂ ਟੈਕਸੀ ਦੀ ਸਵਾਰੀ ਜਾਂ ਟਰੱਕ ਟਰਾਲੇ ਦੀ ਡਰਾਈਵਿੰਗ ਤੇ ਜਾਂ ਫਿਰ ਜੀ ਸਵੇਰੇ ਸਵੇਰੇ ਜੌਗਿੰਗ ਦੁਨੀਆਂ ਦੇ ਜਿਸ ਕਿਸੇ ਦੇਸ਼ ਵਿੱਚ ਵੀ ਜਿਸ ਕਿਸੇ ਕੋਨੇ ਵਿੱਚ ਜੋ ਕੁਛ ਵੀ ਕਰ ਰਹੇ ਹੋ ਜਿਹਨਾਂ ਕੰਨਾਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਚਲੋ ਇੱਕ ਵਾਰ ਰਲ ਕੇ ਮੁਸਕਰਾ ਦਈਏ ਤੇ ਬਣਾ ਦਈਏ ਅੱਜ ਦੀ ਸਵੇਰ ਨੂੰ ਹੋਰ ਵੀ ਹਸੀਨ ਤੇ ਪਿਆਰੀ ਤੇ ਬਹੁਤ ਹੀ ਸੋਹਣੀ ਚਲੋ ਚਲੋ ਮੁਸਕਰਾ ਦਿਓ ਹਾਂ ਇਹ ਹੋਈ ਨਾ ਗੱਲ ਸੋ ਬੁੱਧਵਾਰ ਦੀ ਚੜ੍ਹਦੀ ਸਵੇਰ ਦੇ ਨਾਲ ਮੈਂ ਮੁਸਕਰਾਉਂਦੀ ਤੇ ਯਾਦਾਂ ਦੇ ਗੀਤ ਗੁਣਗੁਣਾਉਂਦੀ ਤੁਹਾਡੀ ਸਾਰਿਆਂ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਜੀ ਹਾਂ ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ ਹਰਮਨ ਰੇਡੀਓ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਂਝ ਪਾਈ ਬੈਠੇ ਹੋ ਪ੍ਰੋਗਰਾਮ ਲਹਿਰਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਤੇ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ ਜੋ ਪਟਿਆਲਾ ਸਟੂਡੀਓ ਤੋਂ ਉੱਠ ਕੇ ਹਰ ਹਫ਼ਤੇ ਇੰਨੇ ਸਵਖਤੇ ਉੱਠ ਕੇ ਜੋ ਸਾਡੀਆਂ ਤਾਰਾਂ ਮਿਲਾਉਂਦੇ ਨੇ ਤੇ ਤਾਂ ਹੀ ਫਿਰ ਸਾਡੇ ਦਿਲ ਮਿਲਦੇ ਨੇ ਮੇਰੀ ਆਵਾਜ਼ ਤੁਹਾਡੇ ਤੱਕ ਤੇ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚਦੇ ਨੇ ਸੋ ਜੀ ਟਾਈਮ ਦੀ ਗੱਲ ਕਰਾਂ ਤੇ 7:34 ਐਡੀਲੇਡ ਵਿੱਚ ਇਸ ਵੇਲੇ ਹੋ ਚੁੱਕੇ ਨੇ ਸੋ ਸਿਡਨੀ ਦੀਆਂ ਘੜੀਆਂ ਮੁਤਾਬਿਕ ਆਸਟ੍ਰੇਲੀਆ ਵਿੱਚ ਇਸ ਵੇਲੇ 8:04 ਹੋ ਚੁੱਕੇ ਨੇ ਸੋ ਤੁਸੀਂ ਕਿਹੋ ਜਿਹੇ ਮੌਸਮ ਕਿਹੋ ਜਿਹੇ ਸਮੇਂ ਨੂੰ ਮਾਣ ਰਹੇ ਹੋ ਉਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਵੈਸੇ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੁਣ ਯੂਰਪ ਦੀਆਂ ਗਲੀਆਂ 'ਚ ਅੱਧੀ ਰਾਤ ਤੇ ਪੱਛਮੀ ਦੇਸ਼ਾਂ ਦੇ ਵਿੱਚ ਅਮੈਰੀਕਾ ਕੈਨੇਡਾ ਵੱਲ ਇਸ ਵੇਲੇ ਦੁਪਹਿਰ ਜਾਂ ਸ਼ਾਮ ਢਲ ਰਹੀ ਹੋਣੀ ਆ ਮੰਗਲਵਾਰ ਦੀ ਸੋ ਮੌਸਮ ਦੀ ਗੱਲ ਕਰਾਂ ਤੇ ਅੱਜ ਬੜੀ ਪਿਆਰੀ ਜੀ ਸਵੇਰ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਬਾਕੀ ਆਸਟ੍ਰੇਲੀਆ ਬਾਰੇ ਤਾਂ ਮੈਨੂੰ ਤੁਸੀਂ ਦੱਸਣਾ ਕਿਹੋ ਜਿਹੀ ਸਵੇਰ ਨੂੰ ਮਾਣ ਰਹੇ ਹੋ ਪਰ ਐਡੀਲੇਡ ਦੇ ਵਿੱਚ ਅੱਜ ਸਵੇਰੇ ਸਵੇਰੇ ਉੱਠੀ ਤੇ ਕਿਣਮਿਣ ਜਿਹੜੀ ਸੀਗੀ ਨਾ ਉਹ ਬਾਰਿਸ਼ ਦੀਆਂ ਬੂੰਦਾਂ ਦੀ ਉਹ ਕੰਨਾਂ 'ਚ ਸੁਣ ਰਹੀ ਸੀ ਤੇ ਬਸ ਬੈੱਡ ਤੇ ਪਈ ਨੂੰ ਪਤਾ ਲੱਗ ਗਿਆ ਕਿ ਬਾਹਰ ਅੱਜ ਝੜੀ ਲੱਗੀ ਹੋਈ ਆ ਫੇਰ ਔਰ ਉਹੀ ਜਦੋਂ ਪਰਦਾ ਚੱਕ ਕੇ ਦੇਖਿਆ ਤੇ ਕਾਲੇ ਕਾਲੇ ਬੱਦਲਾਂ ਨਾਲ ਘਿਰਿਆ ਅਸਮਾਨ ਔਰ ਕਿਣਮਿਣ ਜਿਹੜੀ ਬੂੰਦਾ ਬਾਂਦੀ ਜਿਹੜੀ ਆ ਉਹ ਹੋ ਰਹੀ ਹੈ ਅੱਜ ਐਡੀਲੇਡ ਦੇ ਵਿੱਚ ਸੋ ਬਿਲਕੁਲ ਜੀ ਖੀਰ ਪੂੜਿਆਂ ਵਾਲਾ ਮੌਸਮ ਬਣਿਆ ਹੋਇਆ ਹੈ ਸੋ ਤੁਸੀਂ ਸੁਣਾਓ ਕੀ ਕਰ ਰਹੇ ਹੋ ਕਿਵੇਂ ਦੀ ਹੈ ਅੱਜ ਦੀ ਸਵੇਰ ਕਿਹੋ ਜਿਹਾ ਦਿਨ ਚੜਿਆ ਹੈ ਔਰ ਕੀ ਖਾਸ ਕਰਨ ਜਾ ਰਹੇ ਹੋ ਅੱਜ ਦੇ ਦਿਨ ਦੇ ਵਿੱਚ ਸੋ ਗੱਲਾਂ ਬਾਤਾਂ ਹੋਣਗੀਆਂ ਮਿੰਟੂ ਬਰਾੜ ਹੋਣੀ ਵੀ ਆਉਣਗੇ ਪ੍ਰੋਗਰਾਮ ਦੇ ਵਿੱਚ ਜਲਦੀ ਤੇ ਖਬਰਾਂ ਤੇ ਵੀ ਝਾਤ ਜਿਹੜੀ ਆ ਉਹ ਮਾਰਾਂਗੇ ਬਾਕੀ ਤੁਸੀਂ ਜੇ ਕੋਈ ਤੁਹਾਡੇ ਦਿਲ ਵਿੱਚ ਕੋਈ ਖਬਰ ਜਾਂ ਕੋਈ ਵਿਚਾਰ ਹੈ ਜੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਜਲਦੀ ਤੋਂ ਜਲਦੀ ਲਿਖ ਭੇਜੋ ਪਤਾ ਪਤਾ ਤੁਹਾਨੂੰ ਪਤਾ ਹੀ ਹੈ ਜੀ, request@harmanradio.com ਈਮੇਲ ਦਾ ਪਤਾ ਹੈ ਤੇ @harmanradio ਟੈਲੀਗ੍ਰਾਮ ਦਾ। ਸੋ ਆਪਣੇ ਵਿਚਾਰ, ਆਪਣੇ ਮੈਸੇਜਸ, ਵੌਇਸ ਮੈਸੇਜਸ, ਫੋਟੋ ਮੈਸੇਜਸ ਜਲਦੀ ਤੋਂ ਜਲਦੀ ਮੈਨੂੰ ਭੇਜੋ, ਕਿਉਂਕਿ ਇਹੀ ਇੱਕ ਸਰਮਾਇਆ ਹੁੰਦਾ ਹੈ ਜੀ, ਤੁਹਾਡਾ ਪਿਆਰ ਜਿਹੜਾ ਸਵੇਰੇ ਸਵੇਰੇ ਉਠਾ ਕੇ ਉਠਾ ਦਿੰਦਾ ਹੈ ਕਿ ਪ੍ਰੋਗਰਾਮ ਕਰਨਾ ਹੈ, ਜਾਂ ਬੁੱਧਵਾਰ ਦੀ ਉਡੀਕ ਰਹਿੰਦੀ ਹੈ ਕਿ ਬੁੱਧਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਮਿਲਣਾ ਹੈ। ਸੋ ਬਿਲਕੁਲ ਜੀ, ਮੈਂ ਆਪਣੇ ਸਮੇਂ ਤੇ ਆ ਜਾਂਦੀ ਹੁੰਦੀ ਹਾਂ ਤੇ ਤੁਸੀਂ ਵੀ ਫਿਰ ਚਿੱਠੀ ਪੱਤਰ ਪਾ ਕੇ ਆਪਣਾ ਫਰਜ਼, ਆਪਣਾ ਪਿਆਰ ਦਿਖਾਉਂਦੇ ਰਿਹਾ ਕਰੋ, ਹੈ ਨਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਪਿਆਰੇ ਪਿਆਰੇ ਗਾਣੇ ਵੀ ਲਗਾਉਣੇ ਆ। ਸਪਰਿੰਗ ਆਫੀਸ਼ੀਅਲੀ ਜਿਹੜਾ ਚੜ ਚੁੱਕਾ ਹੈ ਉਹਦੇ ਬਾਰੇ ਸਾਡੇ ਹਰਮਨ ਰੇਡੀਓ ਤੇ ਗੱਲਬਾਤ ਵੀ ਹੋ ਚੁੱਕੀ ਹੈ, ਪਰ ਮੈਂ ਆਪਣਾ ਮੂੰਹ ਕਿੱਦਾਂ ਬੰਦ ਰੱਖ ਲਾ, ਹਨਾ, ਇਹ ਹੋ ਨਹੀਂ ਸਕਦਾ ਕਿਉਂਕਿ ਸਪਰਿੰਗ ਸੀਜ਼ਨ ਹੀ ਇਹੋ ਜਿਹਾ ਜੀ, ਬਹੁਤ ਪਿਆਰਾ, ਸਾਡੇ ਸਾਰਿਆਂ ਦਾ ਹੀ ਫੇਵਰੇਟ ਹੁੰਦਾ। ਸੋ ਬਹੁਤ ਹੀ ਪਿਆਰੇ ਪਿਆਰੇ ਆਲਾ ਦੁਆਲਾ ਤੁਹਾਡਾ ਬੜਾ ਪਿਆਰਾ ਹੋ ਜਾਂਦਾ, ਇੱਕ ਪੋਜ਼ਿਟਿਵਿਟੀ ਆ ਜਾਂਦੀ ਹੈ, ਖਿੜਦੇ ਫੁੱਲ, ਹਨਾ, ਔਰ ਮੌਸਮ ਵੀ ਬਦਲਣ ਲੱਗ ਜਾਂਦਾ ਹੈ। ਠੰਡ ਤੋਂ ਬਾਅਦ ਥੋੜੀ ਥੋੜੀ ਗਰਮਾਇਸ਼ ਜਿਹੜੀ ਹੈ ਮੌਸਮ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਅੱਜ ਤੁਹਾਨੂੰ ਪਿਆਰੇ ਪਿਆਰੇ ਗੀਤ ਸੁਣਾਉਣੇ ਆ ਜੀ, ਇੱਦਾਂ ਦੇ ਹੀ ਬਹਾਰ ਵਰਗੇ। ਪਰ ਸਭ ਤੋਂ ਪਹਿਲਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਤੇਰੇ ਰੰਗ ਨਿਆਰੇ। ਸੋ ਉਸ ਤੋਂ ਬਾਅਦ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਬਰਾੜ ਸਾਹਿਬ ਨੂੰ ਵੀ ਆਵਾਜ਼ ਮਾਰਦੀ ਹਾਂ ਕਿ ਉਹ ਵੀ ਆ ਕੇ ਖਬਰਾਂ ਜਿਹੜੀਆਂ ਕੁੱਝ ਸਾਡੇ ਨਾਲ ਸਾਂਝੀਆਂ ਕਰ ਜਾਣ। ਤੁਸੀਂ ਸੁਣੋ ਇਹ ਗੀਤ ਤੇ ਮੈਂ ਮਿਲਦੀ ਹਾਂ ਤੁਹਾਨੂੰ ਗੀਤ ਦੇ ਉਸ ਪਾਰ।
ਰੰਗ ਨਿਆਰੇ
ਜੀ ਤੇਰੇ ਰੰਗ ਨਿਆਰੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ। ਬਿਲਕੁਲ ਜੀ, ਉਸ ਪਰਮਾਤਮਾ ਦੇ ਰੰਗ ਨਿਆਰੇ ਹੀ ਹੁੰਦੇ ਆ, ਹੈ ਨਾ। ਦੇਖੋ ਵੀ ਅਸੀਂ ਇੱਕ ਧਰਤੀ ਤੇ ਰਹਿੰਦੇ ਹਾਂ ਤੇ ਧਰਤੀ ਤੇ ਵੀ ਇੱਕ ਹੀ ਸਮੇਂ ਤੇ ਕਈ ਰੰਗ ਕਈ ਰੂਪ ਔਰ ਕਿੰਨੀ ਕੁ ਦੁਨੀਆਂ ਦਾ ਪਸਾਰਾ, ਔਰ ਜਿੰਨੇ ਲੋਕ ਅਸੀਂ ਓਨੀਆਂ ਹੀ ਸਾਡੀਆਂ ਸ਼ਕਲਾਂ, ਓਨੀਆਂ ਹੀ ਸਾਡੀਆਂ ਅਕਲਾਂ ਔਰ ਓਨੇ ਹੀ ਸਾਡੇ ਵਿਚਾਰ। ਸੋ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ। ਬਹੁਤ ਸੁੱਖਾਂ ਭਰੀ ਸਵੇਰ ਚੜੀ ਹੈ ਔਰ ਸ਼ਾਮ ਜਿਹੜੀ ਹੈ ਰਾਤ ਸੁੱਖਾਂ ਭਰੀ ਸਾਡੇ ਸਾਰਿਆਂ ਦੇ ਲਈ ਆਵੇ। ਹਰ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਸ਼ੁਕਰਾਨਾ ਕਰਨਾ ਚਾਹੀਦਾ। ਸੋ ਅੱਜ ਗੁਰਫਤਿਹ ਸਾਂਝੀ ਕਰਨਾ ਮੈਂ ਤੁਹਾਡੇ ਨਾਲ ਭੁੱਲ ਗਈ ਹਾਂ। ਸੋ ਆਓ ਸਾਰੇ ਰਲ ਕੇ ਇੱਕ ਵਾਰੀ ਚੜ੍ਹਦੀ ਕਲਾ ਦੇ ਨਾਲ ਸਰਬੱਤੇ ਪਲੇ ਦੇ ਅਰਦਾਸ ਕਰਦੇ ਹਾਂ, ਗੁਰਫਤਿਹ ਵੀ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੁਝ ਜ਼ਿਆਦਾ ਸਮਾਂ ਨਹੀਂ ਦਿੱਤਾ ਜਾਣਾ, ਕੁਝ ਥੋੜੀ ਮਸਰੂਫੀਅਤ ਆ ਗਈ, ਉਹਦੇ ਕਰਕੇ ਮੈਂ ਕੁਝ ਘੰਟਾ ਕੀ ਅੱਜ ਤੁਹਾਡੇ ਨਾਲ ਜਿਹੜਾ ਸਮਾਂ ਮੈਂ ਬਿਤਾ ਪਾਉਣਾ ਆ। ਸੋ ਯਾਦਾਂ ਦੀਆਂ ਜਿਹੜੀਆਂ ਬਹੁਤੀਆਂ ਗੱਲਾਂ ਅੱਜ ਨਹੀਂ ਹੋ ਪਾਉਣੀਆਂ ਕਿਉਂਕਿ ਜਲਦੀ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਜਾਣਗੇ, ਪਰ ਬਰਾੜ ਸਾਹਿਬ ਆਉਣ ਇਸ ਤੋਂ ਪਹਿਲਾਂ ਹੀ ਅਸੀਂ ਆਪਣਾ ਝੱਸ ਪੂਰਾ ਕਰ ਲੈਂਦੇ ਹਾਂ ਨਾ ਤੁਹਾਡੇ ਨਾਲ। ਇੱਕ ਮੈਂ ਨਾ ਮੈਸੇਜ ਸ਼ੇਅਰ ਕਰਨਾ ਸੀ, ਮੈਨੂੰ ਕੋਈ ਵੀ ਮੈਸੇਜ ਜਦੋਂ ਇਹੋ ਜਿਹਾ ਆਉਂਦਾ ਤੇ ਮੈਂ ਉਹ ਸੰਭਾਲ ਕੇ ਰੱਖ ਲੈਣੀ ਹੁੰਦੀ ਆ ਕਿ ਤੁਹਾਡੇ ਸਾਰਿਆਂ ਨਾਲ ਸਾਂਝਾ ਕਰੂੰਗੀ, ਤੁਹਾਨੂੰ ਸਾਰਿਆਂ ਨੂੰ ਸੁਣਾਉਂਗੀ। ਸੋ ਮੈਨੂੰ ਬੜਾ ਪਿਆਰਾ ਲੱਗਾ ਔਰ ਇਹੋ ਜਿਹੇ ਮੈਸੇਜ ਜਿਹੜੇ ਹੁੰਦੇ ਆ ਉਹ ਅਕਸਰ ਹੀ ਮੈਨੂੰ ਮੇਰੇ ਬਚਪਨ ਚ ਲੈ ਜਾਂਦੇ ਹੁੰਦੇ ਆ ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੈਂ ਇਕੱਲੀ ਕਿਉਂ ਜਾਵਾਂ, ਤੁਹਾਨੂੰ ਵੀ ਤਾਂ ਲੈ ਕੇ ਚਲਾ। ਸੋ ਕੁਝ ਏਦਾਂ ਸੀ ਕਿ ਉਦੋਂ ਪ੍ਰਾਇਮਰੀ ਸਕੂਲ ਚ ਪੜ੍ਹਨ ਵੇਲੇ ਪਹਿਲਾਂ ਤਾਂ ਫੱਟੀਆਂ ਤੇ ਗਾਚੀ ਲਾਉਣੀ, ਫਿਰ ਸੂਰਜ ਦੀਆਂ ਮਿੰਨਤਾਂ ਕਰਨੀਆਂ ਵੀ ਸੂਰਜਾ ਸੂਰਜਾ ਫੱਟੀ ਸਕਾ, ਫਿਰ ਸੂਰਜ ਤੇ ਡੀਸੀ ਵਾਲਾ ਰੂਪ ਵੀ ਮਾਰ ਦਿੰਦੇ ਜੇ ਨਹੀਂ ਸਿਖਾਉਣੀ ਤਾਂ ਨਾ ਸਕਾ, ਫਿਰ ਮਾਸਟਰਾਂ ਭੈਣ ਜੀਆਂ ਤੋਂ ਫੱਟੀਆਂ ਤੇ ਪੂਰਨੇ ਪਵਾ ਕੇ ਉੱਪਰ ਊੜਾ ਆੜਾ ਲਿਖਣਾ ਕਾਲੀ ਸਿਆਹੀ ਨਾਲ, ਦਬਾਬ ਚੋਂ ਡੁਮਕੇ ਭਰ ਭਰ ਲਿਖਣਾ ਕਾਨਿਆਂ ਦੀਆਂ ਘੜੀਆਂ ਕਲਮਾਂ ਦੇ ਨਾਲ। ਅੱਛਾ, ਇਹਨਾਂ ਨੇ ਡੁਮਕੇ ਲਿਖਿਆ ਸੀ ਕਹਿੰਦੇ ਹੁੰਦੇ ਸੀਗੇ ਡੋਕੇ, ਤੁਸੀਂ ਕੀ ਕਹਿੰਦੇ ਹੁੰਦੇ ਸੀਗੇ ਉਹ ਜਿਹੜੇ ਕਿਸੇ ਤੋਂ ਉਧਾਰੇ ਲਈਦੇ ਹੁੰਦੇ ਸੀਗੇ ਜਾਂ ਦਬਾਬ ਚੋਂ ਕਲਮ ਦੇ ਨਾਲ ਲਈਦਾ ਹੁੰਦਾ ਸੀਗਾ ਨਾ, ਉਹਨੂੰ ਟੱਚ ਕਰਨਾ ਸਿਆਹੀ ਨੂੰ, ਉਹਨੂੰ ਅਸੀਂ ਡੋਕੇ ਕਹੀਦਾ ਹੁੰਦਾ ਸੀਗਾ। ਇਹਨਾਂ ਨੇ ਡੁਮਕੇ ਲਿਖਿਆ ਹੋਇਆ, ਜੇ ਕਿਤੇ ਸਿਆਹੀ ਲਗਾਉਣੀ ਭੁੱਲ ਗਏ ਤਾਂ ਦਵਾਤ ਘਰੇ ਰਹਿ ਕੇ ਜਾਣੀ ਤਾਂ ਨਾਲ ਦੇ ਨੂੰ ਕਹਿਣਾ ਅੜੀ ਜਰਾ ਇੱਕ ਡੁਮਕਾ ਤਾਂ ਲਵਾ ਦੇ, ਫੱਟੀ ਦਾ ਇੱਕ ਪਾਸਾ ਤਾਂ ਲਿਖਵਾ ਦੇ, ਜੇ ਉਹ ਲੜਿਆ ਨਾ ਹੁੰਦਾ ਤਾਂ ਜ਼ਰੂਰ ਲਵਾ ਦਿੰਦਾ, ਉਹ ਵੀ ਇੱਕ ਸ਼ਰਤ ਉੱਤੇ ਵੀ ਕੱਲ ਨੂੰ ਤੂੰ ਵੀ ਆਪਦੀ ਸਿਆਹੀ ਨਾਲ ਮੈਨੂੰ ਲਿਖਾਈ। ਜਾਂ ਫਿਰ ਏਦਾਂ ਕਰੀਦਾ ਹੁੰਦਾ ਸੀਗਾ ਅਸੀਂ ਨਾ ਡੋਕਿਆਂ ਵੱਟੇ ਸਲੇਟੀ ਜਾਂ ਡੋਕਿਆਂ ਵੱਟੇ ਗਾਚੀ, ਸ਼ੁਰੂ ਤੋਂ ਹੀ ਐਪ ਬੜਾ ਹਨਾ ਬਿਜ਼ਨਸਮੈਨ ਮਾਈਂਡ ਸੀ ਸਾਡਾ, ਬਿਜ਼ਨਸ ਮਾਈਂਡ ਸੀ। ਸੋ ਉਦੋਂ ਸਕੂਲ ਤੋਂ ਬਾਅਦ ਕਾਨੇ ਲੱਭਣੇ ਕਲਮਾਂ ਕਢਾਉਣ ਖਾਤਰ ਕੋਈ ਪੈਨ ਪੈਨਸਲ ਤਾਂ ਨਾਮੋ ਨਿਸ਼ਾਨ ਨਹੀਂ ਸੀ, ਫਿਰ ਸਲੇਟਾਂ ਤੇ ਗਿਣਤੀ ਲਿਖਣੀ, ਪਹਾੜੇ ਲਿਖਣੇ, ਦੂਣੀ ਦੇ, ਤੀਏ ਦੇ, ਡੂਡੇ, ਸਵਾਏ, ਢਾਈਏ ਦੇ ਪਹਾੜੇ ਲਿਖਣੇ। ਉਦੋਂ ਕੋਈ ਡਸਟਰ ਡੁਸਟਰ ਨਹੀਂ ਸੀ ਹੁੰਦੇ, ਸਲੇਟ ਤੇ ਹੀ ਥੁੱਕ ਸਿੱਟ ਕੇ ਮੁੱਕੀ ਨਾਲ ਜਾਂ ਕੂਣੀ ਨਾਲ ਜਾਂ ਝੱਗੇ ਦੇ ਪੱਲੇ ਨਾਲ ਲਿਖਿਆ ਲਿਖਾਇਆ ਸਾਰਾ ਢਾ ਦਿੰਦੇ ਸੀ। ਸਲੇਟੀਆਂ ਚੱਬ ਜਾਣੀਆਂ, ਗਾਚੀ ਖਾਈ ਜਾਣੀ, ਨਾਲੇ ਅਗਲੇ ਨੂੰ ਕਹੀ ਜਾਣਾ ਡਰਾਈ ਵੀ ਜਾਣਾ, ਓਏ ਤੇਰੇ ਢਿੱਡ ਚ ਮਲੱਪ ਵੜਨ ਗਏ ਓਏ ਗਾਚੀ ਖਾਣ ਨਾਲ ਸਲੇਟੀਆਂ ਖਾਣ ਨਾਲ। ਸਵੇਰੇ ਆਉਂਦਿਆਂ ਹੀ ਪ੍ਰੇਅਰ ਤਾਂ ਬਾਅਦ ਚ ਹੋਣੀ, ਪਹਿਲਾਂ ਪਹਾੜਿਆਂ ਦਾ ਰੱਟਾ ਲਾਉਣ ਲੱਗ ਜਾਂਦਾ ਸੀ ਸਾਰਾ ਸਕੂਲ, ਪੂਰਾ ਜ਼ੋਰ ਲਾ ਲਾ ਉੱਚੀ ਉੱਚੀ ਬੋਲ ਬੋਲ ਗਲਾ ਬਹਿ ਜਾਂਦਾ ਸੀ, ਇੱਕ ਦੂਣੀ ਦੂਣੀ ਦੋ ਦੂਣੀ ਚਾਰ, ਹੈ ਨਾ। ਫਿਰ ਦੂਰੇ ਪਹਾੜੇ ਵੀ ਪੜ੍ਹਨੇ, ਫਿਰ ਇੱਕ ਦਾ ਏਕਾ, ਦੋ ਦਾ ਦੂਆ, ਤਿੰਨ ਦਾ ਤੀਆ, ਚਾਰ ਦਾ ਚੌਕਾ, ਪੂਰੀ ਸੌ ਤੱਕ ਬੋਲਣੀ, ਪੂਰੇ ਪਿੰਡ ਚ ਆਵਾਜ਼ ਗੂੰਜਣੀ। ਕੋਈ ਕਿਤਾਬਾਂ ਦਾ ਭਾਰ ਵੀ ਹੈ ਨਹੀਂ ਸੀ ਮੋਢਿਆਂ ਉੱਤੇ, ਇੱਕੋ ਕੈਦਾ ਤੇ ਇੱਕ ਪਹਾੜੇ ਦਾ ਕੈਦਾ ਹੁੰਦਾ ਸੀ, ਛੋਟਾ ਜਿਹਾ ਤੜੀਆਂ ਵਾਲਾ ਕੱਪੜੇ ਦਾ ਘਰੇ ਹੀ ਸਿਉਂਤਾ ਹੋਇਆ ਝੋਲਾ ਹੁੰਦਾ ਸੀ, ਜਿਹਦੇ ਵਿੱਚ ਕਾਲੀ ਸਿਆਹੀ ਹਮੇਸ਼ਾ ਡੁੱਲੀ ਰਹਿੰਦੀ ਸੀ, ਨਾ ਪ੍ਰਕਾਰ, ਜਮੈਟਰੀ, ਫੁੱਟਾ, ਟੀ, ਡੀ, ਤਕੋਣੀ ਕੁਝ ਵੀ ਨਹੀਂ ਸੀ ਹੁੰਦਾ। ਜਿਹੜੇ ਜੱਟ ਦਾ ਮੁੰਡਾ ਜਿਹੜੇ ਜੱਟਾਂ ਦਾ ਮੁੰਡਾ ਹੁੰਦੇ ਸੀਗੇ ਉਹਨਾਂ ਕੋਲ ਜ਼ਰੂਰੇ ਜੂਰੀਏ ਵਾਲੇ ਰਿਓ ਵਾਲੇ ਥੈਲਿਆਂ ਦੇ ਬਣਾਏ ਹੋਏ ਝੋਲੇ ਹੁੰਦੇ ਸੀ ਚਿੱਟੇ ਚਿੱਟੇ। ਮਾਸਟਰ ਤੇ ਭੈਣਜੀਆਂ ਵੀ ਅਜਿਹੀਆਂ ਨਹੀਂ ਸੀ ਹੁੰਦੀਆਂ ਜਿਹੀਆਂ ਹੁਣ ਨੇ, ਨਿੱਕੀਆਂ ਨਿੱਕੀਆਂ ਜਿਹੀਆਂ, ਉਦੋਂ ਤਾਂ ਬੇਬੇ ਦੇ ਹਾਣ ਦੀਆਂ ਹੁੰਦੀਆਂ ਸੀਗੀਆਂ ਭੈਣਜੀਆਂ, ਬੇਬੇ ਦੀ ਉਮਰ ਦੀਆਂ ਸਾਡੀਆਂ ਭੈਣਾਂ ਲੱਗਦੀਆਂ ਸੀ। ਜਦੋਂ ਮਾਸੀ ਚਾਚੀ ਅਰਗੀਆਂ ਨੂੰ ਹੀ ਭੈਣ ਜੀ ਕਹੀ ਜਾਂਦੇ ਹੁੰਦੇ ਸੀਗੇ, ਕਮਾਲ ਦੀ ਗੱਲ ਸੀ ਉਦੋਂ। ਉਂਗਲੀ ਜਾਂ ਚੀਚੀ ਦਿਖਾ ਕੇ ਭੈਣ ਜੀ ਨੂੰ ਪੁੱਛਣਾ, ਭੈਣ ਜੀ ਇੱਕ ਨੰਬਰ ਜਾਇਆ ਹੀ ਏ। ਨਾ ਕੋਈ ਵਰਦੀ ਹੋਣੀ ਗਰਮੀਆਂ ਦੇ ਦਿਨਾਂ ਚ, ਨਾਲੇ ਵਾਲੀਆਂ ਨਿਕਰਾਂ ਅਤੇ ਜਿਹਦਾ ਮਰਜ਼ੀ ਝੱਗਾ ਹੋਣਾ ਪਾ ਕੇ ਸਕੂਲ ਚਲੇ ਜਾਂਦੇ ਸੀ। ਫੋੜੇ ਨਿਕਲੇ ਹੋਣੇ ਗੋਡਿਆਂ ਉੱਤੇ ਕੋਈ ਪਰਵਾਹ ਨਹੀਂ ਸੀ ਹੁੰਦੀ। ਠੰਡਾਂ ਦੇ ਦਿਨਾਂ ਚ ਗਿਣਤੀ ਕਰੀ ਜਾਣੀ, ਨਾਲੇ ਅਗਲੇ ਨੂੰ ਪੁੱਛੀ ਜਾਣਾ, ਓਏ ਤੇਰੇ ਕਿੰਨੇ ਕੱਪੜੇ ਪਾਏ ਹੋਏ ਨੇ? ਮੇਰੇ 4 ਪਾਏ ਨੇ, ਇੱਕ ਬਨੈਣ, ਦੂਜਾ ਝੱਗਾ, ਤੀਜਾ ਸਵੈਟਰ, ਚੌਥੀ ਕੋਟੀ। ਜਿਹਦੇ ਕੱਪੜੇ ਘੱਟ ਪਾਏ ਹੋਣੇ ਉਹਨੂੰ ਕਹਿਣਾ, ਓਏ ਤੁਸੀਂ ਤਾਂ ਕੰਜੂਸ ਹੋ।
Thank you.
ਆਏ ਦਿਨ ਬਹਾਰ ਕੇ ਮੂਵੀ ਦੇ ਵਿੱਚੋਂ ਗੀਤ ਸੁਣਿਆ ਜੀ, ਬਹੁਤ ਪਿਆਰੀ ਆਵਾਜ਼। ਔਰ ਯਾਦ ਹੈ ਦੂਰਦਰਸ਼ਨ ਤੇ ਕਦੀ ਫਿਲਮ ਆਉਂਦੀ ਹੁੰਦੀ ਸੀ, ਫਿਲਮ ਵੀ ਆਈ ਹੋਈ ਆ, ਔਰ ਚਿੱਤਰਹਾਰ ਦੇ ਵਿੱਚ ਗੀਤ ਬਹੁਤ ਆਉਂਦਾ ਹੁੰਦਾ ਸੀ ਆਸ਼ਾ ਪਾਰਖ ਔਰ ਧਰਮਿੰਦਰ ਦੇ ਨਾਲ, ਬੜੀਆਂ ਹੀ ਹਸੀਨ ਵਾਦੀਆਂ ਤੇ ਪਿਕਚਰਾਈਜ਼ ਕੀਤਾ ਗਿਆ ਹੋਇਆ ਹੈ ਨਾ ਇਹ ਗੀਤ। ਔਰ ਵੈਸੇ ਵੀ ਇਹ ਗੀਤ ਸੁਣੋ, ਕਦੀ ਵੀ ਸੁਣ ਲਓ ਤੇ ਇਹ ਲੱਗਦਾ ਕਿ ਬਹਾਰ ਆ ਗਈ, ਤੇ ਹੁਣ ਤੇ ਆਫੀਸ਼ੀਅਲੀ ਬਹਾਰ ਆਈ ਹੋਈ ਹੈ ਜੀ ਸਾਡੇ ਦੇਸ਼ ਦੇ ਵਿੱਚ ਜੀ। ਸੋ ਮਾਫੀ ਵੀ ਚਾਹੁੰਦੀ ਹਾਂ ਕਿ ਅੱਜ ਬਰਾੜ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਨਹੀਂ ਹੋ ਪਾਏਗੀ, ਉਹਨਾਂ ਦੀ ਜਿਹੜੀ ਕਾਲ ਹੈ ਉਹ ਲੱਗ ਨਹੀਂ ਰਹੀ, ਬਲਕਿ ਮੈਂ ਸਗੋਂ ਆਪਣਾ ਮੈਸੇਜ ਵੀ ਵਿੱਚ ਹੀ ਕੱਟਿਆ ਕਿ ਚਲੋ ਬਰਾੜ ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਪਰ ਅਨਫੋਰਚੁਨੇਟਲੀ ਅੱਜ ਬਰਾੜ ਸਾਹਿਬ ਦੇ ਨਾਲ ਜਿਹੜੀ ਗੱਲ ਨਹੀਂ ਹੋ ਪਾਉਣੀ। ਸੋ ਆਪਣਾ ਜਿੰਨਾ ਕੁ ਵੀ ਸਮਾਂ ਅੱਜ ਗੱਲਬਾਤ ਅਸੀਂ ਕਰਦੇ ਹਾਂ ਆਪਣੀ, ਔਰ ਮੈਂ ਕਾਹਦੀ ਗੱਲਬਾਤ ਕਰਨੀ ਹੁੰਦੀ ਆ, ਖਬਰਾਂ ਦੇ ਵਿੱਚ ਮੇਰਾ ਹੱਥ ਪਹਿਲੇ ਬਹੁਤ ਟਾਈਟ ਆ ਜੀ, ਤੁਹਾਨੂੰ ਪਤਾ ਹੀ ਆ। ਸੋ ਮੈਂ ਤੇ ਗੱਲ ਕਰ ਸਕਦੀ ਹਾਂ ਆਪਣੀਆਂ ਯਾਦਾਂ ਦੀ ਜਾਂ ਕੁਝ ਮਿਊਜ਼ਿਕ ਦੀ। ਸੋ ਕਿਹੋ ਜਿਹੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਵੀ ਦੱਸ ਸਕਦੇ ਹੋ। ਸੋ ਗੱਲ ਕਰਨ ਦਾ ਮਜ਼ਾ ਤਾਂ ਹੀ ਹੈ ਜੇ ਤੁਸੀਂ ਹੁੰਗਾਰਾ ਭਰੋ ਤਾਂ। ਸੋ ਹੁੰਗਾਰਾ ਤੁਸੀਂ ਜ਼ਰੂਰ ਭਰਦੇ ਰਹੋ। ਅੱਜ ਗੱਲ ਸ਼ੁਰੂ ਕੀਤੀ ਹੈ ਜੀ ਚਲੋ ਸਕੂਲ ਦੀ, ਹੈ ਨਾ, ਜਿੱਦਾਂ ਮੈਸੇਜ ਹੀ ਪੜ੍ਹ ਰਹੀ ਸੀ ਤੇ ਉਹ ਸਕੂਲ ਦੇ ਦਿਨਾਂ ਨੂੰ ਯਾਦ ਕਰ ਲੈਂਦੇ ਹਾਂ, ਉਹ ਮੈਸੇਜ ਪੜ੍ਹਦੇ ਪੜ੍ਹਦੇ ਔਰ ਤੁਹਾਨੂੰ ਸੁਣਦੇ ਸੁਣਦੇ ਤੁਹਾਡੇ ਸਕੂਲ ਦੀਆਂ ਕਈ ਯਾਦਾਂ ਜਿਹੜੀਆਂ ਤਾਜ਼ੀਆਂ ਹੋ ਗਈਆਂ ਹੋਣੀਆਂ ਆ। ਸੋ ਜਦੋਂ ਕੋਈ ਵੀ ਗੱਲ ਕਰਦਾ ਤੇ ਸਾਨੂੰ ਅਸੀਂ ਉਸ ਚੀਜ਼ ਨੂੰ ਆਪਣੇ ਨਾਲ ਰਿਲੇਟ ਕਰ ਪਾਉਂਦੇ ਹਾਂ, ਖਾਸ ਕਰਕੇ ਜਦੋਂ ਅਸੀਂ ਇੱਕ ਹੀ ਖਿੱਤੇ ਚੋਂ ਆਏ ਹੋਈਏ, ਉਸ ਪੰਜਾਬ ਚੋਂ ਜਿੱਦਾਂ ਅਸੀਂ ਆਏ ਹਾਂ। ਤੇ ਜੇ ਮੈਂ ਸਕੂਲ ਦੀ ਗੱਲ ਕਰਦੀ ਹਾਂ ਤੇ ਸਾਡੇ ਸਾਰਿਆਂ ਦੇ ਸਕੂਲ ਤਕਰੀਬਨ ਇੱਕੋ ਜਿਹੇ ਹੁੰਦੇ ਸੀ, ਸਾਡੇ ਘਰਾਂ ਦਾ ਮਾਹੌਲ, ਸਾਡਾ ਕਾਰ ਵਿਹਾਰ ਤਕਰੀਬਨ ਸਭ ਦਾ ਇੱਕੋ ਜਿਹਾ ਹੁੰਦਾ ਸੀ। ਘਰਾਂ ਦਾ ਮੂੰਹ ਮੁਹਾਂਦਰਾ ਹੋ ਗਿਆ, ਚਾਹੇ ਆਲੇ ਦੁਆਲੇ ਕੰਮ ਕਰਨ ਵਾਲੇ ਲੋਕ ਹੋ ਗਏ, ਉਹ ਖੇਤ ਹੋ ਗਏ, ਉਹ ਗਲੀਆਂ ਹੋ ਗਈਆਂ, ਤਕਰੀਬਨ ਇੱਕੋ ਜਿਹੀਆਂ ਹੁੰਦੀਆਂ ਸੀ। ਇਸ ਕਰਕੇ ਜਦੋਂ ਕੋਈ ਵੀ ਗੱਲ ਕਰਦਾ ਤਾਂ ਉਹ ਸਾਨੂੰ ਆਪਣੀ ਜਿਹੀ ਗੱਲ ਲੱਗਦੀ ਹੈ, ਹੈ ਨਾ, ਉਹ ਸਾਨੂੰ ਲੱਗਦਾ ਕਿ ਜਿਵੇਂ ਸਾਡੀ ਗੱਲ ਕਰ ਰਿਹਾ ਹੋਵੇ। ਸੋ ਪਿਛਲੇ ਹਫਤੇ ਅਸੀਂ ਗੱਲਾਂ ਕੀਤੀਆਂ ਸੀਗੀਆਂ ਜੀ ਸ਼ਰਾਰਤਾਂ ਦੀਆਂ। ਸੋ ਤੁਸੀਂ ਬੜੀਆਂ ਹੀ ਪਿਆਰੀਆਂ ਪਿਆਰੀਆਂ ਸ਼ਰਾਰਤਾਂ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਸੀਗੀਆਂ। ਸੋ ਮਜ਼ਾ ਆ ਗਿਆ ਸੀ ਪ੍ਰੋਗਰਾਮ ਕਰਕੇ ਤੁਹਾਡੀਆਂ ਸ਼ਰਾਰਤਾਂ ਸੁਣ ਕੇ। ਸੋ ਜੇ ਕੋਈ ਰਹਿ ਗਿਆ ਹੋਵੇ, ਜੇ ਕਿਸੇ ਦੀ ਸ਼ਰਾਰਤ ਬਚ ਗਈ ਹੋਵੇ, ਜੇ ਸਾਡੇ ਨਾਲ ਨਹੀਂ ਸਾਂਝੀ ਕਰ ਸਕਿਆ ਹੋਵੇ ਉਹ, ਤੇ ਉਹ ਵੀ ਸਾਡੇ ਨਾਲ ਸਾਂਝ ਬਣਾ ਸਕਦਾ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਕੇ ਜਾਂ ਫਿਰ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਇਸ ਤੋਂ ਇਲਾਵਾ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਆਪਣੇ ਮੈਸੇਜਸ ਵੀ ਜਿਹੜੇ ਆ ਮੇਰੇ ਤੱਕ ਪਹੁੰਚਾ ਸਕਦੇ ਹੋ। ਸੋ ਅੱਜ ਗੱਲ ਕਰਦੇ ਹਾਂ ਜੀ ਸਕੂਲ ਦੇ ਦਿਨਾਂ ਦੀ। ਸਕੂਲ ਦੇ ਦਿਨਾਂ ਦੀ ਵੀ ਸਕੂਲ ਦੇ ਵੀ ਸਾਡੀ ਜਿਹੜੀ ਐਜੂਕੇਸ਼ਨ ਉਹ ਵੀ ਕਈ ਹਿੱਸਿਆਂ 'ਚ ਵੰਡੀ ਹੋਈ ਹੁੰਦੀ ਸੀ, ਹੈ ਨਾ। ਪ੍ਰਾਇਮਰੀ ਸਕੂਲ ਹੁੰਦਾ ਸੀ, ਪ੍ਰਾਇਮਰੀ ਸਕੂਲ ਤੋਂ ਬਾਅਦ ਹਾਈ ਸਕੂਲ, ਹਾਈ ਸਕੂਲ ਤੋਂ ਬਾਅਦ ਕਾਲਜ, ਕਾਲਜ ਤੋਂ ਬਾਅਦ ਯੂਨੀਵਰਸਿਟੀਜ਼ ਜਾਂ ਹੋਰ ਜਿਹੜੇ ਪੋਲੀਟੈਕਨਿਕ ਵਗੈਰਾ ਜਾਂ ਹੋਰ ਪ੍ਰੋਫੈਸ਼ਨਲ ਕਾਲਜਿਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਾਣਾ ਹੋਵੇ। ਸੋ ਹਰ ਜ਼ਿੰਦਗੀ ਦੇ ਹਰ ਹਿੱਸੇ ਦੀਆਂ ਯਾਦਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ, ਉਹਨਾਂ ਦਾ ਰੰਗ ਵੱਖਰਾ ਵੱਖਰਾ ਹੁੰਦਾ ਸੀ, ਉਹ ਸ਼ਰਾਰਤਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ, ਉਹਨਾਂ ਯਾਦਾਂ ਦੀ ਮਾਸੂਮੀਅਤ ਜਿਹੜੀ ਆ ਉਹ ਵੀ ਵੱਖਰੀ ਵੱਖਰੀ ਹੁੰਦੀ ਸੀਗੀ, ਕਿਉਂਕਿ ਉਮਰ ਦੇ ਨਾਲ ਨਾਲ ਬਦਲਦੇ ਰਹਿੰਦੇ ਹਾਂ ਅਸੀਂ, ਹੈ ਨਾ, ਔਰ ਸਾਡਾ ਜ਼ਿੰਦਗੀ ਜੀਣ ਦਾ ਢੰਗ, ਨਜ਼ਰੀਆ, ਸੋਚ ਸਭ ਬਦਲਦੀ ਰਹਿੰਦੀ ਹੈ, ਤੇ ਉਹਦੇ ਨਾਲ ਨਾਲ ਸਾਡੀਆਂ ਯਾਦਾਂ ਦੇ ਰੰਗ ਵੀ ਜੇ ਤੁਸੀਂ ਸੋਚ ਕੇ ਦੇਖੋ ਤੇ ਵੱਖਰੇ ਵੱਖਰੇ ਹੋਣਗੇ। ਪ੍ਰਾਇਮਰੀ ਸਕੂਲ ਦੀਆਂ ਯਾਦਾਂ ਕੁਝ ਹੋਰ ਹੋਣਗੀਆਂ, ਹਾਈ ਸਕੂਲ ਦੀਆਂ ਯਾਦਾਂ ਕੁਝ ਹੋਰ ਹੋਣਗੀਆਂ। ਤੇ ਅੱਜ ਫਿਰ ਅਸੀਂ ਨਾ ਪ੍ਰਾਇਮਰੀ ਸਕੂਲ ਦੀਆਂ ਜਿਹੜੀਆਂ ਯਾਦਾਂ ਉਹ ਸਾਂਝੀਆਂ ਕਰਦੇ ਆ, ਉਹ ਛੋਟੇ ਹੁੰਦੇ ਸੀ ਜਦੋਂ ਬਚਪਨ ਚ ਚੱਲਦੇ ਆ, ਥੋੜਾ ਜਿਹਾ ਦੂਰ ਨਿਕਲਦੇ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਹੋਇਆ ਨਾ ਉਹ ਪ੍ਰਾਇਮਰੀ ਸਕੂਲ ਛੱਡੇ ਨੂੰ। ਸੋ ਮੈਂ ਆਪਣੀ ਜੇ ਐਜੂਕੇਸ਼ਨ ਦੀ ਗੱਲ ਕਰਾਂ ਤੇ ਮੇਰਾ ਜਿਹੜਾ ਪਹਿਲਾ ਸਕੂਲ ਸੀ, ਹੁਣ ਤੁਹਾਨੂੰ ਸਾਰਿਆਂ ਨੂੰ ਜਦੋਂ ਮੈਂ ਇਹ ਗੱਲ ਕਰਨੀ ਆ ਆਪਣੇ ਆਪਣੇ ਪਹਿਲੇ ਸਕੂਲ ਯਾਦ ਆ ਜਾਣੇ ਆ, ਹੈ ਨਾ, ਕਿ ਪਹਿਲਾ ਸਕੂਲ ਤੁਹਾਡਾ ਕਿਹੜਾ ਸੀ, ਤੇ ਤੁਸੀਂ ਮੈਨੂੰ ਦੱਸਣਾ ਵੀ ਹੈ ਕਿ ਪਹਿਲਾ ਸਕੂਲ ਕਿਹੜਾ ਸੀ, ਕਿਹੜੇ ਪਹਿਲੇ ਸਕੂਲ ਚ ਤੁਸੀਂ ਗਏ ਸੀਗੇ, ਔਰ ਤੁਹਾਡੀ ਉਹ ਟੀਚਰ ਦਾ ਕੀ ਨਾਂ ਸੀ, ਤੁਹਾਡੀ ਭੈਣ ਜੀ ਦਾ ਕੀ ਨਾਂ ਸੀ, ਜਾਂ ਮਾਸਟਰ ਦਾ ਕੀ ਨਾਂ ਸੀ, ਜਿਹੜਾ ਸਭ ਤੋਂ ਪਹਿਲਾਂ ਜਿਹਨੇ ਤੁਹਾਨੂੰ ਜ਼ਿੰਦਗੀ ਦਾ ਪਾਠ ਜਿਹੜਾ ਪੜ੍ਹਾਇਆ। ਸੋ ਮੈਂ ਤਾਂ ਨੰਗਲ ਚ ਰਹਿੰਦੀ ਹੁੰਦੀ ਸੀਗੀ, ਪਾਖੜਾ ਨੰਗਲ, ਹੈ ਨਾ, ਆਪਣੇ ਨਾਨੀ ਨਾਨਾ ਜੀ ਨਾਲ, ਜਿਵੇਂ ਮੈਂ ਤੁਹਾਨੂੰ ਕਈ ਵਾਰ ਦੱਸਿਆ ਵੀ ਹੈ। ਤੇ ਉੱਥੇ ਸਕੂਲ ਹੁੰਦਾ ਸੀ ਇੰਦਰਾ ਗਾਂਧੀ ਨੈਸ਼ਨਲ ਸਕੂਲ, ਪ੍ਰਾਈਵੇਟ ਸਕੂਲ ਹੁੰਦਾ ਸੀਗਾ, ਛੋਟਾ ਜਿਹਾ, 8ਵੀਂ ਤੱਕ ਹੁੰਦਾ ਸੀ ਉਹ। ਤੇ ਮੈਨੂੰ ਯਾਦ ਆ ਮੈਨੂੰ ਮੇਰੇ ਨਾਨੀ ਜੀ ਨੇ ਉੱਥੇ ਪਾਇਆ ਸੀ, ਮੈਂ ਉੱਥੇ ਜਾਂਦੀ ਹੁੰਦੀ ਸੀ। ਔਰ ਮੈਨੂੰ ਇਹ ਵੀ ਯਾਦ ਹੈ ਕਿ ਉਹ ਯੂਨੀਫਾਰਮ ਗ੍ਰੇ ਜਿਹੀ ਸਕਰਟ ਹੁੰਦੀ ਸੀ, ਵਾਈਟ ਸ਼ਰਟ ਹੁੰਦੀ ਸੀਗੀ, ਸਰਦੀਆਂ ਦੇ ਵਿੱਚ ਉੱਪਰੋਂ ਦੀ ਮੈਰੂਨ ਕਲਰ ਦਾ ਸਵੈਟਰ ਹੁੰਦਾ ਸੀ, ਮੈਰੂਨ ਸਕਾਫ ਹੁੰਦਾ ਸੀ। ਔਰ ਉਹ ਵੀ ਦਿਨ ਯਾਦ ਹੈ ਜਦੋਂ ਮੇਰੇ ਨਾਨੀ ਜੀ ਮੇਰਾ ਐਡਮਿਸ਼ਨ ਕਰਵਾਉਣ ਗਏ ਸੀ ਉੱਥੇ, और एडमिशन हो गया सी, बहुत ज्यादा याद नहीं है पर फिर भी हल्कियां हल्कियां यादा हैगी मैनू। और मेरे जड़े पहले टीचर हुंदे सी उन्हां दा नाम दर्शन कौर हुंदा सी। सो मैं असी उन्हां नू पता नहीं एक जिहड़ा पहला टीचर हुंदा उहदे नाल तुहाडा एक अलग जिहा ही रिश्ता हुंदा, ते मैं ते वैसे भी इमोशनल हर किसे नाल अटैच हो जांदी हां। सो मैं बहुत अटैच हो गई सी अपने दर्शना मैडम दे नाल। सो 3 साल मैं उत्थे रही, उस तो बाद फिर असीं पिंड आ गए ते पिंड वाले स्कूल च प्राइमरी स्कूल दा जिहड़ा नजारा है वह भी लिया। पर वह दर्शना मैडम जेडे मैनू अजे तक भी याद है, उन्होंने बहुत प्यार हो गया सी। और जो मैं उन्होंने छड के आना भी सीगा पिंड वापस, तो उन्होंने मैनु एक टिफिन दिता सीगा, एक दो होर चीजा दित्तियां सीगियां। सो वो स्कूल का जिहड़ा माहौल सीगा वह कुछ वखरा सीगा, क्योंकि प्राइवेट स्कूल सीगा, थोड़ा बहुत वड्डा शहर भी नहीं सी पर फिर भी। पर उस तो बाद जो पिंड आई फिर लगा भी वाह जी वाह, नज़ारे तो इत्थे लुटदे आ लोकी। मैं तो एवं शहर च रह ली है ना 7-8 साल तक, ਤੇ ਜਦੋਂ ਪਿੰਡ ਵਾਪਸ ਆਏ ਫਿਰ ਉਹ ਖੁੱਲਾ ਜਿਹਾ ਮਾਹੌਲ ਉਹ ਸਾਰਾ ਕੁਛ ਦੇਖਣ ਸਮਝਣ ਨੂੰ ਮਿਲਿਆ, ਕਿ ਕਿਉਂਕਿ ਮੈਂ ਆਪਣੀ ਜਿਹੜੀ ਹੋਸ਼ ਸੀ ਉਹ ਤਾਂ ਨੰਗਲ 'ਚ ਸੰਭਾਲੀ ਸੀ, ਪਰ ਪਿੰਡ ਜਦੋਂ ਮੈਂ ਆਈ ਹਾਂ ਉਦੋਂ ਮੈਂ 8 ਸਾਲ ਦੀ ਹੋ ਗਈ ਸੀਗੀ, ਅਤੇ ਬੜਾ ਵਧੀਆ ਲੱਗ ਪਿੰਡ 'ਚ ਆ ਕੇ। ਔਰ ਇਹ ਲੱਗਾ ਕਿ ਹਾਂ ਮੈਂ ਇੱਥੇ ਰਿਲੇਟ ਕਰਦੀ ਹਾਂ, ਮੈਂ ਇੱਥੋਂ ਦੀ ਹਾਂ। ਫਿਰ ਉੱਥੇ ਦੇ ਪ੍ਰਾਇਮਰੀ ਸਕੂਲ ਵਿੱਚ ਮੈਂ 3rd class 'ਚ ਐਡਮਿਸ਼ਨ ਲਿਆ। ਸੋ 3 ਸਾਲ ਉੱਥੇ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਕੱਟੇ, ਉਹਦੀਆਂ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਤੁਸੀਂ ਵੀ ਜ਼ਰੂਰ ਦੱਸੋ ਜੀ ਕੀ ਕਰਦੇ ਹੁੰਦੇ ਸੀਗੇ ਉਹ ਪ੍ਰਾਇਮਰੀ ਸਕੂਲ ਦੇ ਵਿੱਚ, ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕਰਦੇ ਹੁੰਦੇ ਸੀਗੇ, ਕਿੱਦਾਂ ਦੀ ਪੜ੍ਹਾਈ ਹੁੰਦੀ ਸੀਗੀ, ਕਿੱਦਾਂ ਦੇ ਟੀਚਰ ਹੁੰਦੇ ਸੀਗੇ। ਸੋ ਜ਼ਰੂਰ ਗੱਲਬਾਤ ਕਰਦੇ ਰਹਾਂਗੇ ਜੀ, ਜਿੰਨਾ ਕੁ ਵੀ ਸਮਾਂ ਮੇਰੇ ਕੋਲ ਹੈ, 1/2 ਘੰਟਾ ਉਹ ਯਾਦਾਂ ਨੂੰ ਯਾਦ ਕਰਾਂਗੇ, ਅਤੇ ਅੱਜ ਦੀ ਸਵੇਰ ਨੂੰ ਬਣਾਵਾਂਗੇ ਹੋਰ ਯਾਦ ਕਰਦੇ ਹੋਰ ਸੋਹਣੀ। ਇਹ ਇਸ ਗੀਤ ਤੋਂ ਬਾਅਦ ਇੱਕ ਗੀਤ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਯਾਦਾਂ ਦੀ ਸਾਂਝ ਪਾਉਂਦੀ ਹਾਂ ਤੁਹਾਡੇ ਨਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਕੋਈ ਹੋਇਆ ਕਿਆ ਕੋਈ ਓਏ ਜਾ ਦੇ ਦਿਆ ਮੈਂ ਅਰਮਾਨ। कैसे हाय कैसे ये पवन चले गली गली गुनगुना रहे हैं भंवर खिल रही है कली कली
गली गली
कली कली
गुनगुना रहे हैं भंवर खिल रही है कली कली
चेते रखिए कि सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात ना मैं सुखप्रीत तुहानू सबनू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
जी आराधना मूवी विचों गीत सुनिया सी गुनगुना रहे हैं भवरे बिल्कुल बहुत ही प्यारी जी मूवी बहुत सोहनी सी ना ये आराधना मूवी तुसी जिन्हां ने भी देखी होगी राजेश खन्ना और शर्मिला टैगोर बहुत ही प्यारे गीत है ना बहुत ही प्यारे लिरिक्स और म्यूजिक और आवाजा वाह जी वाह एवरग्रीन गीत जेडे एवरग्रीन सॉन्ग्स है जो तो भी सुन लो बस रूह खिड़ उठती है ना सो जरूर चंगा सुनिया करो मैं हमेशा ही कहनी हाँ चंगा खाण बारे असीं कहिंदे रहिंदे हां पर चंगा सुनना भी चाहिए और चंगा सुनांगे तो ता ही चंगा जिहड़ा सोचांगे सो अपनियां सोचां चंगियां करन लई चंगा सुनना बहुत जरूरी हुंदा हैल्दी म्यूजिक सो प्रोग्राम दे विच साडे नाल कुलदीप सिंह संधू हुणां ने साज पढ़ाई है और गुड मॉर्निंग कही है साडे वल्लों भी गुड मॉर्निंग जी अरदास करते हैं बहुत वधिया दिन चढ़े तुहाडा ते इन्हां ने लिखिया है कि छड्ड दे फिकरां कल दियां तू हस के अज गुजार कल जो होना होके रहना भली करूं करी करू करतार सो बिल्कुल जी अपनिया जे डोरियां ओहदे उत्ते छड्ड देईए फिर ते गल्लां ही की पर फिकरां सानू अपनियां ही पईआं रहिंदियां ना सानू इह लगदा कि असीं कर रहे हां बस है ना आ कर लईए ओह कर लईए इदां कर लईए इदां लगदा कि असीं कर रहे हां पर जे अपनी ये सारिया चिंतावां परमात्मा ते छड्ड दईए फिर ते गल नहीं की ते बलराज सिंह हुणां ने भी प्रोग्राम दे विच साझ बनाई है सत श्री अकाल जी ते इन्हां ने लिखिया है अपने पिंड दा नाम स्कूल दा नाम दस्सिया लिखिया सरकारी प्राइमरी स्कूल पिंड विरक विरक दे विच मेरे ना एक होर साडे इत्थे फ्रेंड सर्कल दे विच ओह वी पिंड विरक दे विच रहिंदे हुंदे सीगे ਮੈਨੂੰ ਪਤਾ ਨੀ ਤੁਸੀਂ ਉਹਨਾਂ ਨੂੰ ਜਾਣਦੇ ਹੋਵੋ ਜਾਂ ਨਹੀਂ ਉਹਨਾਂ ਦਾ ਨਾਂ ਰਾਕੇਸ਼ ਮੋਹਨ ਹੈ ਭਾਜੀ ਔਰ ਉਹ ਬਹੁਤ ਗੱਲਾਂ ਸੁਣਾਉਂਦੇ ਹੁੰਦੇ ਸੀ ਵਿਰਕ ਪਿੰਡ ਦੀਆਂ ਔਰ ਆਪਣੇ ਸਕੂਲ ਦੀਆਂ ਉਹਨਾਂ ਦੇ ਨਾਲ ਬਹੁਤ ਗੱਲਾਂ ਮਾਰੀਆਂ ਹੋਈਆਂ ਉਹਨਾਂ ਨੇ ਬੜੀਆਂ ਯਾਦਾਂ ਆਪਣੀਆਂ ਮੇਰੇ ਨਾਲ ਸਾਂਝੀਆਂ ਕੀਤੀਆਂ ਹੋਈਆਂ ਸੋ ਬਹੁਤ ਵਧੀਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਿਰਕ ਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਣਕਿਆ ਵਾਲੀ ਤੇ ਦੀਜ਼ ਵਰ ਮਾਈ ਪ੍ਰਾਇਮਰੀ ਸਕੂਲ ਲਿਖਿਆ ਤੇ ਟੀਚਰਸ ਨੇਮ ਲਿਖਿਆ ਮਾਸਟਰ ਸਰਦਾਰ ਗੱਜਣ ਸਿੰਘ ਸਰਦਾਰ ਜਗਦੇਵ ਸਿੰਘ ਭੈਣ ਜੀ ਗੁਰਮੇਲ ਕੌਰ ਤੇ ਆਈ ਐਮ ਇਨ ਆਸਟ੍ਰੇਲੀਆ ਬਿਕੋਜ਼ ਆਫ ਮਾਸਟਰ ਗੱਜਣ ਸਿੰਘ ਜੀ ਐਂਡ ਹਿਸ ਫੈਮਲੀ ਬਿਕੋਜ਼ ਦੇ ਹੈਲਪ ਮੀ ਅ ਲੋਟ ਅੰਟਿਲ ਮਾਈ ਗ੍ਰੈਜੂਏਸ਼ਨ ਥੈਂਕਸ ਬਲਰਾਜ ਸਿੰਘ ਬਹੁਤ ਬਹੁਤ ਸ਼ੁਕਰੀਆ ਭਾਜੀ ਆਪਣੀਆਂ ਇਹ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਸੋ ਬਾਕੀ ਬਿਲਕੁਲ ਸਹੀ ਗੱਲ ਹੈ ਹੁਣ ਤੇ ਇੱਦਾਂ ਹੁੰਦਾ ਕਿ ਟੀਚਰਸ ਦਾ ਪਤਾ ਹੀ ਨਹੀਂ ਉਸ ਤੋਂ ਬਾਅਦ ਕਿੰਨੇ ਆਉਂਦੇ ਆ ਪਰ ਜਦੋਂ ਉਹ ਅਸੀਂ ਪਿੰਡ ਦੇ ਵਿੱਚ ਇੱਕ ਰਹਿੰਦੇ ਹੁੰਦੇ ਸੀ ਉੱਥੇ ਜਿਹੜੇ ਟੀਚਰ ਹੁੰਦੇ ਸੀਗੇ ਉਹਨਾਂ ਦੇ ਨਾਲ ਇੱਕ ਅਲੱਗ ਜਿਹੀ ਸਾਂਝ ਹੁੰਦੀ ਸੀ ਕਿਉਂਕਿ ਬਹੁਤ ਦੂਰੋਂ ਦੂਰੋਂ ਤੇ ਆਉਂਦੇ ਨਹੀਂ ਹੁੰਦੇ ਸੀ ਉਸੇ ਪਿੰਡ ਦੇ ਜਾਂ ਲਾਗਲੇ ਪਿੰਡਾਂ ਦੇ ਬਛਿੰਦੇ ਹੁੰਦੇ ਸੀ ਸੋ ਉਹਨਾਂ ਦੇ ਨਾਲ ਜਿਹੜੀ ਸਾਂਝ ਹੁੰਦੀ ਸੀ ਉਮਰਾਂ ਤੱਕ ਦੀ ਚੱਲਦੀ ਸੀ ਇਹ ਤੇ ਹੁਣ ਚਲੋ ਸਾਡੀ ਕਿਸਮਤ ਕਹਿ ਲੋ, ਬਦਕਿਸਮਤੀ ਕਹਿ ਲੋ, ਉਹ ਪਿੰਡਾਂ ਨੂੰ ਛੱਡ ਕੇ, ਉਹ ਸਾਂਝਾਂ ਨੂੰ ਛੱਡ ਕੇ ਆ ਗਏ ਆ। ਨਹੀਂ ਤੇ ਅਸੀਂ ਦੇਖਿਆ ਹੀ ਹੁੰਦਾ ਸੀਗਾ ਹਨਾ, ਸਾਡੇ ਜਿਹੜੇ ਪੇਰੈਂਟਸ ਵੀ ਹੁੰਦੇ ਸੀਗੇ ਉਹ ਵੀ ਅੱਗੇ, ਔਰ ਈਵਨ ਕਈ ਵਾਰੀ ਤਾਂ ਇੱਦਾਂ ਹੁੰਦਾ ਸੀਗਾ ਕਿ ਮੇਰੇ ਜਿਹੜੇ ਭੂਆ ਜੀ ਹੁੰਦੇ ਸੀਗੇ ਉਹ ਉਸੇ ਸਕੂਲ ਚੋਂ ਪੜ੍ਹੇ ਸੀ ਤੇ ਦੁਬਾਰਾ ਉਸੇ ਸਕੂਲ ਚ ਟੀਚਰ ਲੱਗ ਗਏ ਸੀ, ਤੇ ਕੁਛ ਟੀਚਰ ਅਜੇ ਤੱਕ ਜਿਹੜੇ ਸੀਗੇ ਉਹ ਉਹੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹਾਇਆ ਹੋਇਆ ਸੀਗਾ। ਸੋ ਇੱਦਾਂ ਦੀਆਂ ਸਾਂਝਾਂ ਹੁੰਦੀਆਂ ਸੀਗੀਆਂ ਅਕਸਰ, ਜਿਹੜੇ ਸਾਡੇ ਮੰਮੀ ਡੈਡੀ ਦੇ ਨਾਲ ਟੀਚਰ ਹੁੰਦੇ ਸੀ ਉਹ ਵੀ ਘਰ ਆਉਂਦੇ ਜਾਂਦੇ ਰਹਿੰਦੇ ਹੁੰਦੇ ਸੀ। ਸੋ ਸਾਂਝਾਂ ਬੜੀਆਂ ਪੱਕੀਆਂ ਹੁੰਦੀਆਂ ਸੀਗੀਆਂ। ਸੋ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਬੜੀ ਹੈਲਪ ਕੀਤੀ ਤੁਹਾਡੀ ਗ੍ਰੈਜੂਏਸ਼ਨ ਤੱਕ, ਤੇ ਉਸ ਤੋਂ ਬਾਅਦ ਇੱਕ ਮੈਸੇਜ ਆਇਆ ਹੈ ਜੀ ਕਿ ਸਤਿ ਸ਼੍ਰੀ ਅਕਾਲ ਜੀ, ਜ਼ਿੰਦਗੀ ਜਿਉਣ ਲਈ ਸਭ ਕੁਝ ਕਰਨਾ ਹੀ ਪੈਂਦਾ ਹੈ। ਹਰਜਿੰਦਰ ਸਿੰਘ ਘੁੰਮਣ ਹੁਣਾਂ ਨੇ ਮੈਸੇਜ ਕੀਤਾ ਹੈ। ਸੋ ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਵੀ ਬਹੁਤ ਬਹੁਤ ਸ਼ੁਕਰੀਆ, ਸਵੇਰੇ ਸਵੇਰੇ ਉੱਠ ਕੇ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਂਦੇ ਹੋ। ਤੇ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਆਪਣੀ ਸਾਨੂੰ ਭੇਜ ਦਿੱਤੀ ਹੈ। ਸਤਿ ਸ਼੍ਰੀ ਅਕਾਲ ਸੌਂਦ ਸਾਹਿਬ ਤੇ ਬਹੁਤ ਬਹੁਤ ਸ਼ੁਕਰੀਆ ਹਾਜ਼ਰੀ ਲਵਾਉਣ ਦੇ ਲਈ। ਤੇ ਦਲਜੀਤ ਢਿੱਲੋਂ ਹੁਣਾਂ ਨੇ ਇੱਕ ਰਿਕਾਰਡਿੰਗ ਭੇਜੀ ਹੈ, ਵੋਇਸ ਮੈਸੇਜ ਭੇਜਿਆ ਹੈ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਮੈਂ ਗੀਤ ਤੋਂ ਬਾਅਦ ਜੇ ਹੋ ਸਕਿਆ ਤਾਂ ਜ਼ਰੂਰ ਇਹ ਜਿਹੜਾ ਮੈਸੇਜ ਆ ਭਾਜੀ ਚਲਾਵਾਂਗੇ। ਸੋ ਬਿਲਕੁਲ ਗੱਲ ਕਰ ਰਹੇ ਸੀ ਜੀ ਆਪਣੇ ਪਹਿਲੇ ਸਕੂਲ ਦੀਆਂ ਹਨਾ, ਉਹਨਾਂ ਯਾਦਾਂ ਦੀਆਂ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਿੰਡ ਵਿੱਚ ਆ ਕੇ ਪਿੰਡ ਦਾ ਜਿਹੜਾ ਪਹਿਲਾ ਸਕੂਲ ਸੀਗਾ ਉਹ ਸੀਗਾ ਮੇਰਾ ਜੀ ਹਰਸੀ ਪਿੰਡ। ਮੈਂ ਆਪਣੇ ਫਿਰ ਵੀ ਨਾਨੀ ਨਾਨੇ ਕੋਈ ਰਹੀ, ਉਸ ਤੋਂ ਬਾਅਦ ਵੀ ਬੇਸ਼ੱਕ ਅਸੀਂ ਪਿੰਡ ਵੀ ਆ ਗਏ ਸੀਗੇ ਮੇਰੇ ਨਾਨਾ ਜੀ ਦੀ ਰਿਟਾਇਰਮੈਂਟ ਤੋਂ ਬਾਅਦ। ਤੇ ਉਸ ਸਕੂਲ ਦੇ ਵਿੱਚ ਫਿਰ ਆ ਕੇ ਲੱਗਾ ਵੀ ਜ਼ਿੰਦਗੀ ਬੜੀ ਖਿੜੀ ਖਿੜੀ ਆ, ਬਹੁਤ ਖੁੱਲ੍ਹਾਪਨ। ਉਹੀ ਦੋਸਤਾਂ ਦੇ ਨਾਲ ਗਲੀਆਂ ਦੇ ਵਿੱਚ ਵੀ ਖੇਡਦੇ ਪਏ ਹਾਂ, ਉਹੀ ਸਹੇਲੀਆਂ ਜਿਨ੍ਹਾਂ ਦੇ ਨਾਲ ਸਕੂਲ ਦੇ ਵਿੱਚ ਵੀ ਹਾਂ, ਫਿਰ ਉਹ ਸਹੇਲੀਆਂ ਦੇ ਘਰ ਵੀ ਆਉਣਾ ਜਾਣਾ। ਸੋ ਸ਼ਹਿਰ ਦੇ ਨਾਲ ਉਹ ਪਿੰਡ ਦਾ ਇੱਕ ਵੱਖਰਾ ਮਾਹੌਲ ਜਿਹੜਾ ਉਹ ਮੈਂ ਆਪਣੇ ਬਚਪਨ 'ਚ ਹੀ ਮਹਿਸੂਸ ਕੀਤਾ। ਤੇ ਯਾਦ ਹੈ ਉਹਨਾਂ ਸਕੂਲਾਂ ਦੇ ਵਿੱਚ ਘਰੋਂ ਕਈ ਵਾਰੀ ਬੋਰੀਆਂ ਵੀ ਲੈ ਕੇ ਜਾਈਦੀਆਂ ਹੁੰਦੀਆਂ ਸੀਗੀਆਂ ਬੈਠਣ ਦੇ ਲਈ ਹਨਾ, ਬਸਤੇ ਲੈ ਕੇ ਜਾਣੇ, ਫਿਰ ਜਿਹੜੀਆਂ ਸਹੇਲੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਥਾਂ ਵੀ ਮੱਲਣੀ, ਉੱਥੇ ਜਾ ਕੇ ਇੱਕ ਬੋਰੀ ਰੱਖ ਦੇਣੀ, ਇੱਕ ਬਸਤਾ ਰੱਖ ਦੇਣਾ ਵੀ ਹਾਂ ਉਹਨੇ ਆ ਕੇ ਬੈਠਣਾ ਆ। ਸੋ ਕਿੰਨੇ ਖੁੱਲੇ ਮਾਹੌਲ ਹੁੰਦੇ ਸੀਗੇ। ਜਿਹੜੀ ਕਲਾਸ ਹੁੰਦੀ ਸੀ ਉਹ ਸਿਰਫ ਚਾਰ ਦੀਵਾਰਾਂ ਦੀ ਮੁਹਤਾਜ ਨਹੀਂ ਸੀ ਹੁੰਦੀ, ਉਹਨਾਂ ਡੈਸਕਾਂ ਦੀ, ਉਹਨਾਂ ਬੈਂਚਾਂ ਦੀ, ਉਹਨਾਂ ਜਿਹੜੇ ਬਲੈਕ ਬੋਰਡ ਹੁੰਦੇ ਸੀ ਉਹਨਾਂ ਦੀ ਮੁਹਤਾਜ ਨਹੀਂ ਸੀ ਹੁੰਦੀ ਸੀ। ਕਿਸੇ ਵੀ ਦਰਖਤ ਦੇ ਥੱਲੇ ਕਲਾਸ ਲੱਗ ਜਾਂਦੀ ਹੁੰਦੀ ਸੀਗੀ, ਕਿਸੇ ਵੀ ਦਰਖਤ ਦੇ ਥੱਲੇ ਟਾਟ ਬੋਰੀਆਂ ਵਿਛਾ ਕੇ ਬੈਠ ਜਾਣਾ ਤੇ ਆਪਣੇ ਟੀਚਰ ਦੀ ਇੱਕ ਕੁਰਸੀ ਤੇ ਉਹ ਜਿਹੜੀਆਂ ਪੜ੍ਹਾਈਆਂ ਪੜ੍ਹੀਆਂ ਹੋਈਆਂ ਅਜੇ ਤੱਕ ਵੀ ਯਾਦ ਹੈ। ਔਰ ਸਕੂਲ ਦੇ ਵਿੱਚ ਪਹਿਲਾਂ ਸਵੇਰੇ ਸਵੇਰੇ ਜਾ ਕੇ ਪ੍ਰਾਰਥਨਾ ਜ਼ਰੂਰ ਹੁੰਦੀ ਹੁੰਦੀ ਸੀਗੀ, ਔਰ ਉਹ ਪ੍ਰਾਰਥਨਾ ਦੇ ਬਾਅਦ ਫਿਰ ਆਪਣੀਆਂ ਆਪਣੀਆਂ ਕਲਾਸਾਂ 'ਚ ਚਲੇ ਜਾਣਾ, ਉਸ ਤੋਂ ਬਾਅਦ ਫੱਟੀਆਂ ਦਿਖਾਉਣੀਆਂ ਦਾ ਕੰਮ ਹੁੰਦਾ ਸੀ ਉਹ ਦਿਖਾਉਣਾ ਹਨਾ। ਔਰ ਪਰ ਉਸ ਵੇਲੇ ਵੇਟ ਹੁੰਦੀ ਸੀ ਵੀ ਅੱਧੀ ਛੁੱਟੀ ਕਦੋਂ ਹੋਵੇ ਹਨਾ, ਅੱਧੀ ਛੁੱਟੀ ਕਦੋਂ ਹੋਵੇ। ਔਰ ਉਹ ਜਿਹੜਾ ਟਾਈਮ ਹੁੰਦਾ ਸੀ ਉਹਦੇ ਵਿੱਚ ਵਿੱਚ ਮੈਨੂੰ ਯਾਦ ਹੈ ਵੀ ਮਾਸਟਰ ਭੈਣ ਜੀਆਂ ਦੀ ਚਾਹ ਵੀ ਬਣਦੀ ਹੁੰਦੀ ਸੀ। ਤੁਹਾਡੇ ਚੋਂ ਬਣਾਈ ਕਿਸੇ ਨੇ ਉਹ ਮਾਸਟਰ ਭੈਣ ਜੀਆਂ ਦੀ ਚਾਹ? ਉਹ ਸਟੋਵ ਨੂੰ ਬਾਲ ਕੇ ਉਹਦੇ ਉੱਤੇ ਪਤੀਲੀ ਜਿਹੀ ਰੱਖ ਕੇ ਮਾਸਟਰ ਭੈਣ ਜੀਆਂ ਦੀ ਚਾਹ ਵੀ ਆਪ ਹੀ ਬਣਾਈ ਦੀ ਹੁੰਦੀ ਸੀ, ਜਾਂ ਫਿਰ ਪਿੰਡ ਦੇ ਵਿੱਚ ਲੰਘਦੇ ਵੜਦੇ ਜਿਹੜੇ ਹੁੰਦੇ ਸੀ ਉਹ ਕੁਝ ਨਾ ਕੁਝ ਆ ਕੇ ਦੇ ਜਾਂਦੇ ਹੁੰਦੇ ਸੀ। ਕਿਸੇ ਨੇ ਲੱਸੀ ਦੇ ਜਾਣੀ, ਕਿਸੇ ਨੇ ਕਹਿਣਾ ਭੈਣ ਜੀ ਅਸੀਂ ਸਾਗ ਬਣਾਇਆ ਸੀ ਜੀ ਇਹ ਲੈ ਲਓ, ਕਿਸੇ ਦੇ ਵੱਡਾਂ ਲੱਗੀਆਂ ਹੁੰਦੀਆਂ ਸੀ, ਕਿਸੇ ਦੇ ਤੋਰੀਆਂ ਲੱਗੀਆਂ ਹੁੰਦੀਆਂ ਸੀ, ਸਭ ਮਾਸਟਰ ਭੈਣ ਜੀਆਂ ਨੂੰ ਦੇ ਘਰੇ ਜਾਂਦਾ ਹੁੰਦਾ ਸੀ, ਕਿਉਂਕਿ ਬਹੁਤ ਹੀ ਰਿਸਪੈਕਟਫੁਲ ਜੋਬ ਹੁੰਦੀ ਸੀਗੀ, ਬਹੁਤ ਇੱਜ਼ਤ ਵਾਲੀ ਜੋਬ ਹੁੰਦੀ ਸੀ ਮਾਸਟਰ ਭੈਣ ਜੀਆਂ ਨੇ ਸਕੂਲਾਂ ਦੇ ਵਿੱਚੋਂ ਜਦੋਂ ਸਵੇਰੇ ਸਵੇਰੇ ਸਾਈਕਲਾਂ ਤੇ ਆਪਣੇ ਜਾਣਾ ਸਕੂਲਾਂ ਨੂੰ ਤੇ ਹਰ ਕੋਈ ਖੜਾ ਹੋ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੁੰਦਾ ਸੀਗਾ ਹਨਾ, ਤੇ ਉਹਨਾਂ ਨੇ ਵੀ ਸਾਈਕਲ ਤੇ ਜਾਂਦਿਆਂ ਜਾਂਦਿਆਂ ਨੇ ਜ਼ਰੂਰ ਸਤਿ ਸ਼੍ਰੀ ਅਕਾਲ ਬੁਲਾਉਣੀ। ਸੋ ਬਹੁਤ ਹੀ ਇੱਜ਼ਤ ਸੀ। ਅੱਜ ਸਮਾਂ ਕੁਝ ਬਦਲਦਾ ਜਾ ਰਿਹਾ ਪਰ ਫਿਰ ਵੀ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਟੀਚਰਸ ਦੀ ਜਿਹੜੀ ਜੋਬ ਹੈ ਉਹ ਰਿਸਪੈਕਟਫੁਲ ਤਾਂ ਹੈ, ਬੇਸ਼ੱਕ ਓਨੀ ਨਹੀਂ ਜਿੰਨੀ ਸਾਡੇ ਬਚਪਨ ਦੇ ਵਿੱਚ ਹੁੰਦੀ ਸੀ ਹਨਾ। ਅੱਛਾ ਫਿਰ ਜਦੋਂ ਅੱਧੀ ਛੁੱਟੀ ਹੋਣੀ ਤੇ ਬਸ ਮਨ ਖਿੜ ਜਾਣਾ, ਆਇਆ ਹੁੰਦਾ ਸੀ ਵੀ ਅੱਧੀ ਛੁੱਟੀ ਦੀ ਘੰਟੀ ਵੱਜੇ ਸਹੀ, ਤੇ ਬਸ ਫਿਰ ਆਪਣੇ ਆਪਣੇ ਟਿਫਨ ਚੁੱਕ ਕੇ ਆਪਣੀ ਕੋਈ ਫੇਵਰੇਟ ਸਪੋਟ ਹੁੰਦੀ ਸੀ ਸਕੂਲ ਦੇ ਵਿੱਚ ਹਨਾ, ਉਹਦੇ ਵੱਲ ਚਲੇ ਜਾਣਾ। ਹਰ ਕਿਸੇ ਦੀ ਹੁੰਦੀ ਹੋਣੀ ਹੈ, ਕਿਸੇ ਦੀ ਦਰਖਤ ਦੇ ਥੱਲੇ ਹੁੰਦੀ ਸੀ, ਕਿਸੇ ਨੇ ਕਮਰੇ 'ਚ ਹੀ ਬੈਠ ਜਾਣਾ, ਕਿਸੇ ਨੇ ਆਪਣੇ ਜਿਨ੍ਹਾਂ ਦੇ ਘਰ ਲਾਗੇ ਹੁੰਦੇ ਸੀ ਉੱਥੇ ਚਲੇ ਜਾਣਾ, ਤੇ ਕਈਆਂ ਨੇ ਫਿਰ ਜਿਹੜੇ ਆਪਣੇ ਸਹੇਲੀ ਦੋਸਤ ਦਾ ਘਰ ਲਾਗੇ ਹੁੰਦਾ ਸੀ ਉਹਦੇ ਨਾਲ ਉਹਦੇ ਘਰ ਹੀ ਚਲੇ ਜਾਣਾ। ਖੁੱਲੀ ਜਿਹੀ ਜ਼ਿੰਦਗੀ ਹੁੰਦੀ ਸੀਗੀ, ਹੈ ਨਾ। ਔਰ ਹੁਣ ਵੀ ਮੈਂ ਇੱਥੇ ਜਿਹੜੇ ਜੇ ਮੈਂ ਆਸਟ੍ਰੇਲੀਆ ਦੀ ਵੀ ਗੱਲ ਕਰਾਂ ਤੇ ਇੱਥੇ ਮੈਂ ਅਰਲੀ ਚਾਈਲਡਹੁੱਡ ਐਜੂਕੇਟਰ ਹਾਂ ਤੇ ਛੋਟੇ ਬੱਚਿਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ। ਸੋ ਇੱਥੇ ਦੀ ਜਿਹੜੀਆਂ ਪੋਲਿਸੀਜ਼ ਹੈਗੀਆਂ ਜਾਂ ਇਹਨਾਂ ਲੋਕਾਂ ਦੀ ਜੋ ਸੋਚ ਆ ਉਹ ਬਿਲਕੁਲ ਉਹੀ ਹੈ ਜੋ ਸਾਡੀ ਬਚਪਨ 'ਚ ਹੁੰਦੀ ਸੀ। ਇਹ ਹੁਣ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਦੇਖੀਆਂ ਹੋਈਆਂ, ਹੰਢਾਈਆਂ ਹੋਈਆਂ ਆ। ਇਹਨਾਂ ਨੂੰ ਉਹ ਚੀਜ਼ ਕਰਨਾ ਪੈ ਰਿਹਾ, ਇਹਨਾਂ ਨੂੰ ਉਹ ਚੀਜ਼ ਸਿਖਾਉਣੀ ਪੈ ਰਹੀ ਆ, ਜਦਕਿ ਅਸੀਂ ਬਚਪਨ ਵਿੱਚ ਸਾਨੂੰ ਕਿਸੇ ਨੇ ਸਿਖਾਈ ਨਹੀਂ ਜਾਂ ਉਹਨਾਂ ਚੀਜ਼ਾਂ ਦੇ ਲਈ ਕੋਈ ਪੋਲਿਸੀਜ਼ ਨਹੀਂ ਬਣੀਆਂ ਸੀਗੀਆਂ, ਉਹ ਏਦਾਂ ਹੀ ਸੀ। ਸੋ ਇੱਥੇ ਵੀ ਹੁਣ ਉਹੀ ਚੀਜ਼ ਦੇਖ ਲਓ, ਚਾਹੇ ਮਿੱਟੀ ਨਾਲ ਖੇਡਣ ਦੀ ਗੱਲ ਹੋਵੇ ਜਾਂ ਕਹਿ ਲਓ ਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਉਹਦੇ ਵਿੱਚ ਸਿਰਫ ਕੋਸ਼ਿਸ਼ ਕਰ ਰਹੇ ਆ ਕਿ ਲੱਕੜ ਦੇ ਖਿਡੌਣੇ ਹੋਣ ਜਾਂ ਜਿਹੜਾ ਆਪਣਾ ਆਲਾ ਦੁਆਲਾ ਆ ਉਹਦੇ ਵਿੱਚੋਂ ਹੀ ਬੱਚੇ ਖੇਡਣ, ਉਹਨਾਂ ਨੂੰ ਬਹੁਤ ਜ਼ਿਆਦਾ ਟੋਇਜ਼ ਵਗੈਰਾ ਜਿਹੜੇ ਸੀਗੇ ਉਹ ਨਾ ਦਿੱਤੇ ਜਾਣ, ਉਹਨਾਂ ਨਾਲ ਬੱਚਿਆਂ ਦਾ ਜਿਹੜਾ ਦਿਮਾਗੀ ਵਿਕਾਸ ਹੈ ਉਹ ਉਨਾ ਜ਼ਿਆਦਾ ਨਹੀਂ ਹੁੰਦਾ। ਸੋ ਮੇਰੇ ਦੇਖਦੇ ਦੇਖਦੇ ਹੀ ਜਿਹੜੇ ਇਹ ਸਕੂਲਸ ਜਾਂ ਸੈਂਟਰਸ ਹੈਗੇ ਉਹਨਾਂ ਦੇ ਵਿੱਚੋਂ ਜਿਹੜੇ ਪਲਾਸਟਿਕ ਦੇ ਖਿਡੌਣੇ ਆ ਉਹ ਇਹਨਾਂ ਨੇ ਬੰਦ ਕਰ ਦਿੱਤੇ ਆ, ਜਾਂ ਜਿਹੜੇ ਸੀਗੇ ਉਹ ਵੀ ਥੋੜੇ ਕੱਢਣੇ ਸ਼ੁਰੂ ਕਰ ਦਿੱਤੇ ਆ। ਔਰ ਆਲੇ ਦੁਆਲੇ ਜਿੱਦਾਂ ਬੱਚਿਆਂ ਨੂੰ ਜਿਹੜੇ ਜੇ ਕਲੇ ਨਾਲ ਉਹਨਾਂ ਨੂੰ ਖੇਡਣ ਨੂੰ ਦਿੱਤਾ ਤੇ ਬੱਚਿਆਂ ਨੂੰ ਫੁੱਲ ਤੋੜ ਕੇ ਦੇ ਦਿੱਤੇ, ਟਾਹਣੀਆਂ ਤੋੜ ਕੇ ਦੇ ਦਿੱਤੀਆਂ, ਉਹਨਾਂ ਨਾਲ ਬੱਚੇ ਕੀ ਕਰਦੇ ਪਏ ਆ ਉਹ ਦੇਖਦੇ ਆ, ਜਾਂ ਬੱਚਿਆਂ ਨੂੰ ਲੱਕੜਾਂ ਦੇ ਛੋਟੇ ਛੋਟੇ ਲੌਗਸ ਦੇ ਦਿੱਤੇ, ਲੱਕੜਾਂ ਦੇ ਛੋਟੇ ਛੋਟੇ ਟੁਕੜੇ ਦੇ ਦਿੱਤੇ, ਉਹਨਾਂ ਦੇ ਨਾਲ ਉਹ ਕੀ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਮੈਂ ਉਸ ਚੀਜ਼ ਨੂੰ ਦੇਖ ਕੇ ਮਾਨੀ ਮਨ ਮੁਸਕਰਾ ਪੈਂਦੀ ਹੁੰਦੀ ਆ ਵੀ ਲੈ ਦੱਸ, ਅਸੀਂ ਆਪਣੇ ਬਚਪਨ 'ਚ ਸੋਚਿਆ ਸੀ ਵੀ ਸਾਡੀਆਂ ਤੇ ਮਜ਼ਬੂਰੀਆਂ ਸੀ, ਸਾਡੇ ਤੋਂ ਸ਼ਾਇਦ ਇੱਡੇ ਖਿਡੌਣੇ ਨਹੀਂ ਸੀ, ਪਰ ਅੱਜ ਇਹਨਾਂ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਇਹਨਾਂ ਨੂੰ ਇਹ ਲੱਗਦਾ ਕਿ ਨਹੀਂ ਤੁਹਾਡੇ ਦਿਮਾਗੀ ਵਿਕਾਸ ਲਈ, ਤੁਹਾਡੇ ਹਰ ਤਰ੍ਹਾਂ ਦੀ ਵੈਲਬੀਇੰਗ ਦੇ ਲਈ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਐਡ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ। ਸੋ ਸਾਡੇ ਵੱਡੇ ਭਾਗ ਅਸੀਂ ਇਹ ਸਾਰਾ ਕੁਝ ਮਾਣਿਆ ਹੋਇਆ, ਹੰਢਾਇਆ ਹੋਇਆ, ਹੈ ਨਾ। ਬੇਸ਼ੱਕ ਉਦੋਂ ਕਿਸੇ ਵੱਡੇ ਵੱਲ ਦੇਖ ਕੇ ਝੂਰੀ ਦਾ ਵੀ ਹੁੰਦਾ ਸੀਗਾ ਵੀ ਲੈ ਬਈ ਉਹਦੇ ਕੋਲ ਤੇ ਆ, ਹੈ ਨਾ। ਪਰ ਫੇਰ ਵੀ ਜਦੋਂ ਮੈਨੂੰ ਲੱਗਦਾ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ, ਔਰ ਜੋ ਤੁਹਾਨੂੰ ਦਿੰਦਾ ਉਹ ਤੁਹਾਡੇ ਲਈ ਬਹੁਤ ਹੁੰਦਾ ਆ, ਬਹੁਤ ਤੋਂ ਵੀ ਜ਼ਿਆਦਾ ਹੁੰਦਾ, ਪਰ ਸਾਨੂੰ ਸਮਝ ਨਹੀਂ ਆਉਂਦੀ। ਸੋ ਦਲਜੀਤ ਭਾਜੀ ਨੇ ਵੀ ਇੱਕ ਮੈਸੇਜ ਜਿਹੜਾ ਸਾਨੂੰ ਵੋਇਸ ਮੈਸੇਜ ਕੀਤਾ ਹੋਇਆ ਆ, ਉਹ ਮੈਸੇਜ ਵੀ ਸਰਬਜੀਤ ਭਾਜੀ ਚਲਾ ਦੇਈਏ ਪ੍ਰੋਗਰਾਮ ਦੇ ਵਿੱਚ ਪਹਿਲਾਂ, ਉਸ ਤੋਂ ਬਾਅਦ ਗੱਲਾਂ ਬਾਤਾਂ ਅੱਗੇ ਕਰਦੇ ਹਾਂ।
ਸੁਖਪ੍ਰੀਤ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਾਇਮਰੀ ਸਕੂਲ ਦੀਆਂ ਯਾਦਾਂ ਵਿੱਚ ਮੈਂ ਵੀ ਕੁਝ ਸਾਂਝ ਪਾ ਲਵਾਂ। ਪਹਿਲੀ ਸਾਂਝ ਤਾਂ ਇਹ ਕਿ ਸਰਦੀਆਂ ਦੇ ਦਿਨਾਂ ਵਿੱਚ ਜਦੋਂ ਅਸੀਂ ਫੱਟੀਆਂ ਠੀਕ ਨਹੀਂ ਸੀ ਪੁੱਛੀਆਂ ਹੁੰਦੀਆਂ ਤਾਂ ਸਾਡੇ ਪ੍ਰਾਇਮਰੀ ਸਕੂਲ 'ਚ ਲੱਜਿਆ ਭੈਣ ਜੀ ਨੇ ਫਿਰ ਸਾਡੇ ਹੱਥਾਂ 'ਤੇ ਸੋਟੀਆਂ ਮਾਰਨੀਆਂ, ਕਹਿਣਾ ਫੱਟੀ ਪੋਚ ਕੇ ਲਿਆਓ, ਅਤੇ ਲਾਗੇ ਇੱਕ ਛੱਪੜ ਹੁੰਦਾ ਸੀ ਅਤੇ ਸਰਦੀਆਂ ਵਿੱਚ ਉਹਦੇ ਉੱਤੇ ਕੋਰਾ ਜੰਮਿਆ ਹੁੰਦਾ ਸੀ, ਬਰਫ਼ ਦੀ ਤਹਿ ਜੰਮੇ ਹੁੰਦੇ, ਉਹਨੂੰ ਹਟਾ ਕੇ ਅਸੀਂ ਗਾਚੀ ਲੈ ਕੇ ਅਤੇ ਉੱਥੇ ਬਹਿ ਕੇ ਫੱਟੀਆਂ ਪੋਚਣੀਆਂ, ਸੂਰਜਾ ਸੂਰਜਾ ਫੱਟੀ ਸਕਾ ਇਹ ਸਾਰੀ ਕਹਾਵਤ ਵਾਂਗ ਉੱਥੇ ਗੀਤ ਗਵਾਂਗ ਗਾਉਣਾ। ਅਤੇ ਦੂਸਰੀ ਇੱਕ ਯਾਦ ਮੈਨੂੰ ਆ ਰਹੀ ਹੈ, ਜਦੋਂ ਸਾਡੇ ਨਤੀਜੇ ਰਿਜ਼ਲਟ ਆਉਂਦੇ ਹੁੰਦੇ ਸੀ ਨਾ, ਉਹਨਾਂ ਦਿਨਾਂ 'ਚ ਅਜੇ ਫੁੱਲ 31 ਮਾਰਚ ਤੱਕ ਘੱਟ ਹੀ ਖਿੜੇ ਹੁੰਦੇ ਸੀ, ਜਾਂ ਤਾਂ ਧਰੇਕਾਂ ਦੇ ਫੁੱਲ ਜਿਹਨੂੰ ਡੇਕਾਂ ਕਹਿ ਦਿੰਦੇ ਆ ਉਹਨਾਂ ਦੇ ਫੁੱਲ ਮਿਲਦੇ ਹੁੰਦੇ ਸੀ, ਅਤੇ ਜਾਂ ਸ਼ਟਾਲੇ ਦੇ ਬਰਸੀਮ ਦੇ ਫੁੱਲ ਉਹ ਅਸੀਂ ਲੈ ਕੇ ਜਾਂਦੇ ਹੁੰਦੇ ਸੀ 31 ਮਾਰਚ ਨੂੰ ਜਦੋਂ ਨਤੀਜਾ ਆਉਣਾ ਅਤੇ ਉਹ ਭੈਣ ਜੀਆਂ ਦੇ ਉੱਤੋਂ ਦੀ ਸੁੱਟਣਾ ਅਤੇ ਫੁੱਲਾਂ ਨੂੰ ਸੁੱਟਣਾ, ਅਤੇ ਕਈ ਵਿਚਾਰੇ ਜਿਨ੍ਹਾਂ ਨੇ ਫੇਲ ਹੋ ਜਾਣਾ ਉਹਨਾਂ ਦੇ ਫੁੱਲ ਵਿਚਾਰਿਆਂ ਦੇ ਪਲਾਸਟਿਕ ਦੇ ਲਿਫਾਫੇ 'ਚ ਵਾਪਸ ਹੀ ਆਏ ਹੁੰਦੇ ਸੀ। ਅਤੇ ਬੜਾ ਇੱਕ ਰੋਚਕ ਜਿਹਾ ਉਹ ਸਮਾਂ ਹੁੰਦਾ ਹੈ ਪ੍ਰਾਇਮਰੀ ਸਕੂਲ ਵਾਲਾ। ਸੋ ਮੈਂ ਇਹ ਦੋ ਕੁ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਹੀ ਪਿਆਰੀਆਂ ਯਾਦਾਂ। ਮੈਂ ਤੁਹਾਨੂੰ ਸੱਚੀ ਕਹਾਂ, ਜਿਹੜੀ ਪਹਿਲੀ ਯਾਦ ਆ ਉਹਦੀ ਮੈਨੂੰ ਆਵਾਜ਼ ਮੇਰੇ ਤੱਕ ਨਹੀਂ ਪਹੁੰਚੀ, ਪਰ ਮੈਂ ਜ਼ਰੂਰ ਬਾਅਦ ਵਿੱਚ ਸੁਣਾਂਗੀ। ਪਰ ਦੂਸਰੀ ਜਿਹੜੀ ਯਾਦ ਆ, ਬਿਲਕੁਲ ਤੁਸੀਂ ਜਿਵੇਂ ਕਿਹਾ ਕਿ 31 ਮਾਰਚ ਦੇ ਨਤੀਜੇ ਆਉਂਦੇ ਹੁੰਦੇ ਸੀਗੇ, ਔਰ ਜ਼ਰੂਰ ਹੀ ਸਕੂਲਾਂ ਦੇ ਵਿੱਚ ਉਹੀ ਫੁੱਲ ਲੈ ਕੇ ਜ਼ਰੂਰ ਜਾਈਦਾ ਹੁੰਦਾ ਸੀ, ਔਰ ਜਿਹੜੇ ਵੀ ਫੁੱਲ ਮਿਲ ਗਏ, ਅੱਜ ਕੱਲ੍ਹ ਵਾਂਗੂ ਬੁੱਕੇ ਤਾਂ ਨਹੀਂ ਹੁੰਦੇ ਸੀਗੇ, ਪਰ ਜਿੱਦਾਂ ਤੁਸੀਂ ਕਿਹਾ ਸਹੀ ਗੱਲ ਆ, ਡੇਕਾਂ ਦੇ ਫੁੱਲ ਹੋ ਗਏ ਜਾਂ ਹਨਾ ਬਰਸੀਨ ਦੇ ਫੁੱਲ, ਕੋਈ ਵੀ ਫੁੱਲ ਜਿਹੜੇ ਹੁੰਦੇ ਸੀਗੇ ਉਹ ਜ਼ਰੂਰ ਲੈ ਕੇ ਜਾਈਦੇ ਹੁੰਦੇ ਸੀ। ਸੋ ਫੁੱਲਾਂ ਨਾਲ ਵੀ ਅਲੱਗ ਜਿਹੀਆਂ ਸਾਂਝਾਂ ਸਾਡੀਆਂ। ਸੋ ਜੇ ਅਸੀਂ, ਮੈਂ ਤੇ ਕਹਿੰਦੀ ਹਾਂ ਜੀ, ਅਸੀਂ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਫੁੱਲਾਂ ਦੀਆਂ ਹੀ ਗੱਲਾਂ ਕਰੀਏ ਨਾ, ਕਿ ਕਿਹੜੇ ਫੁੱਲ ਨਾਲ ਕਿੱਦਾਂ ਦੀਆਂ ਯਾਦਾਂ ਸਾਡੀਆਂ ਜੁੜੀਆਂ ਹੋਈਆਂ ਆ, ਤੇ ਉਹ ਵੀ ਬੜਾ ਵਧੀਆ ਰਹਿਣਾ। ਸੋ ਡੇਕਾਂ ਦੇ ਫੁੱਲ ਤੇ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਹੁੰਦੀ ਹਾਂ, ਮੇਰੇ ਬਹੁਤ ਪਸੰਦੀਦਾ, ਬਹੁਤ ਹੀ ਪਿਆਰੇ ਆ, ਹਨਾ, ਬਹੁਤ ਹੀ ਪਿਆਰੇ ਫੁੱਲ ਹੁੰਦੇ ਆ। ਔਰ ਉਹੀ ਗੱਲ ਕਿ ਅਸੀਂ ਉਹਨਾਂ ਨਾਲ ਹੀ ਖੇਡਦੇ ਹੁੰਦੇ ਸੀ, ਜਿੱਦਾਂ ਮੈਂ ਤੁਹਾਡੀ ਗੱਲ ਕਰਨ ਤੋਂ ਪਹਿਲਾਂ ਵੀ ਕਿਹਾ ਕਿ ਅੱਜ ਕੱਲ੍ਹ ਇੱਥੇ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਰਿਸੋਰਸਿਸ ਨਹੀਂ ਦਿੰਦੇ, ਉਹਨਾਂ ਨੂੰ ਇਹ ਕਹਿੰਦੇ ਕਿ ਆਪਣੇ ਨੈਚੁਰਲ ਇਨਵਾਇਰਮੈਂਟ 'ਚੋਂ ਦੇਖੋ ਇਹ ਕੀ ਪਿੱਕ ਕਰ ਸਕਦੇ ਆ, ਉਹਨਾਂ ਨਾਲ ਕਿੱਦਾਂ ਖੇਡ ਸਕਦੇ ਆ। ਸੋ ਜੇ ਅਸੀਂ ਗੱਲ ਕਰੀਏ ਤੇ ਸਾਡਾ ਇਹ ਹੁੰਦਾ ਸੀ, ਦੇਕਾਂ ਦੇ ਫੁੱਲਾਂ ਨਾਲ ਸੱਜਣਾ ਸਵਰਨਾ, ਉਹਨਾਂ ਦੇ ਕਦੇ ਗਜਰੇ ਬਣਾ ਲੈਣੇ ਕਦੇ ਕੰਨਾਂ 'ਚ ਪਾਉਣ ਲਈ, ਹਨਾ। ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਡਕਾਨੂ ਹੁੰਦੇ ਸੀ ਉਹਨਾਂ ਨਾਲ ਵੀ ਕਿੰਨਾ ਖੇਡੀ ਦਾ ਹੁੰਦਾ ਸੀ। ਮੈਨੂੰ ਯਾਦ ਆ ਕਿ ਉਹ ਜਿਹੜੇ ਡਕਾਨੂ ਹੁੰਦੇ ਸੀਗੇ ਉਹ ਵੀ ਉਦਾਂ ਦਾ ਕੁਛ ਲੈ ਲੈਣਾ ਜੇ ਅਸੀਂ ਦੁਕਾਨ ਖੇਡੀ ਦੀ ਹੁੰਦੀ ਸੀਗੀ, ਤੇ ਉਹਨਾਂ ਨੂੰ ਕੁਛ ਕਦੀ ਫਲ ਜਿਹਾ ਬਣਾ ਲੈਣਾ। ਤੇ ਮੈਨੂੰ ਯਾਦ ਹੈ ਜਿਹੜੇ ਟਾਲੀਆਂ ਨੂੰ ਲੰਬੀਆਂ ਲੰਬੀਆਂ ਫਲੀਆਂ ਨੀ ਲੱਗਦੀਆਂ ਹੁੰਦੀਆਂ ਸੀਗੀਆਂ, ਉਹਨਾਂ ਨਾਲ ਵੀ ਅਸੀਂ ਖੇਡ ਲਈਦਾ ਹੁੰਦਾ ਸੀਗਾ। ਉਹਨਾਂ ਨੂੰ ਫਲੀਆਂ ਨੂੰ ਕੇਲੇ ਬਣਾ ਲੈਣਾ, ਕਦੀ ਉਹ ਬਣਾ ਕੇ ਵੇਚਣੇ। ਸੋ ਆਪਣੀਆਂ ਇਮੈਜੀਨੇਸ਼ਨ ਦੇ ਨਾਲ ਅਸੀਂ ਆਪ ਹੀ ਚੀਜ਼ਾਂ ਨੂੰ ਕ੍ਰੀਏਟ ਕਰ ਲਈਦਾ ਸੀ, ਉਹਨਾਂ ਨੂੰ ਆਪਣੇ ਅਕੋਰਡਿੰਗਲੀ ਢਾਲ ਲਈਦਾ ਹੁੰਦਾ ਸੀਗਾ। ਏਦਾਂ ਲੱਗਦਾ ਸੀ ਕਿ ਆਲੇ ਦੁਆਲੇ ਹੀ ਆ ਸਾਡੇ, ਸਾਰਾ ਕੁਛ ਪਰਮਾਤਮਾ ਨੇ ਦਿੱਤਾ ਹੋਇਆ, ਉਹਦੇ ਵਿੱਚੋਂ ਜੋ ਮਰਜ਼ੀ ਖੇਡੋ ਮੱਲੋ, ਹੈ ਨਾ। ਮੈਨੂੰ ਤੇ ਜਦੋਂ ਸਰੋਂ ਦੇ ਫੁੱਲ ਲੱਗਦੇ ਹੁੰਦੇ ਸੀਗੇ, ਜਦੋਂ ਸਰੋਂ ਖਿੜਦੀ ਹੁੰਦੀ ਸੀਗੀ, ਆਹ ਹੀ ਦਿਨ ਮਹੀਨਾ ਨੀ ਹੁੰਦਾ ਸੀ ਪਰ ਜੋ ਆਸਟ੍ਰੇਲੀਆ ਦੇ ਵਿੱਚ ਮੌਸਮ ਹੈ ਮੌਸਮ ਇਹੀ ਹੁੰਦਾ ਸੀਗਾ ਉਦੋਂ ਸਪਰਿੰਗ ਦਾ, ਤੇ ਖੇਤਾਂ ਦੇ ਵਿੱਚ ਚਲ ਜਾਣਾ ਤੇ ਉਹ ਸਰੋਂ ਦੇ ਫੁੱਲਾਂ ਦੇ ਨਾਲ ਹੀ ਬੜਾ ਖੇਡਣਾ, ਉਹਨਾਂ ਸਰੋਂ ਦੇ ਫੁੱਲਾਂ ਦੇ ਨਾਲ ਬੜਾ ਸਜਾਈਦਾ ਹੁੰਦਾ ਸੀਗਾ। ਮੈਨੂੰ ਯਾਦ ਆ ਮੇਰੀ ਛੋਟੀ ਭੈਣ, ਉਹਨੂੰ ਅਸੀਂ ਬੜਾ ਸਜਾਉਣਾ ਉਹਦੇ ਨਾਲ, ਸੋ ਕੁਛ ਨਾ ਕੁਛ ਕਰਦੇ ਰਹੀਦਾ ਹੁੰਦਾ ਸੀਗਾ। ਉਹ ਜਿਹੜੀਆਂ ਪੋਲਿਸ਼ ਦੀਆਂ ਡੱਬੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਦੀਆਂ ਤੱਕੜੀਆਂ ਬਣਾ ਲਈਦੀਆਂ ਹੁੰਦੀਆਂ ਸੀਗੀਆਂ, ਜਿਹੜੇ ਕੋਕੋਨਟ ਦੇ ਨਾਰੀਅਲ ਦੇ ਖੋਪੇ ਹੁੰਦੇ ਸੀ ਉਹਦੀਆਂ ਤੱਕੜੀਆਂ ਬਣਾ ਲੈਣੀਆਂ, ਤੇ ਘਰਦਿਆਂ ਨੇ ਜਦੋਂ ਦੁਪਹਿਰ ਨੂੰ ਸੌ ਜਾਣਾ ਥੋੜਾ ਜਿਹਾ ਨਾ, ਤੇ ਅਸੀਂ ਫਿਰ ਬਸ ਥੋੜਾ ਥੋੜਾ ਸਮਾਨ ਘਰਾਂ ਚੋਂ ਲੈ ਆਉਣਾ, ਤੇ ਜਿਹੜੇ ਲਾਗੇ ਦੇ ਸਾਡੇ ਗੁਆਂਢੀਆਂ ਦੇ ਨਿਆਣੇ ਵੀ ਹੁੰਦੇ ਸੀਗੇ, ਤੇ ਅਸੀਂ ਕਿਸੇ ਵੀ ਦਰਖਤ ਦੇ ਥੱਲੇ ਬੈਠ ਕੇ ਆਪਣੀ ਹੱਟੀ ਖੋਲ ਲੈਣੀ, ਵਿੱਚੇ ਦੁਕਾਨੂ ਵਿੱਚੇ ਫਲੀਆਂ ਵਿੱਚੇ ਜੋ ਆਲੇ ਦੁਆਲੇ ਦਿਸਣਾ ਉਹ ਰੱਖ ਲੈਣਾ, ਤੇ ਇੱਕ ਨੇ ਦੁਕਾਨਦਾਰ ਬਣ ਜਾਣਾ ਤੇ ਬਾਕੀਆਂ ਨੇ ਫਿਰ ਬਸ ਸੌਦਾ ਪੱਤਾ ਉਹਨਾਂ ਤੋਂ ਖਰੀਦਣ ਲੱਗ ਜਾਣਾ। ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ। ਜਿੱਦਣ ਕੱਪੜੇ ਧੋਤੇ ਹੁੰਦੇ ਸੀਗੇ ਉਦਣ ਕੱਪੜੇ ਧੋਤਿਆਂ ਨੂੰ ਮੰਜੇ ਤੇ ਰੱਖ ਲੈਣਾ, ਤੇ ਉਦਣ ਅਸੀਂ ਜੀ ਆਪਣੀ ਦੁਕਾਨ ਖੋਲ ਲਈਦੀ ਹੁੰਦੀ ਸੀ ਕੱਪੜਿਆਂ ਦੀ, ਭਈ ਹਾਂ ਅਸੀਂ ਭੈਣਾਂ ਨੇ ਕੱਪੜਿਆਂ ਦੀਆਂ ਤਿਆਂ ਵੀ ਲੱਗ ਜਾਣੀਆਂ, ਤੇ ਨਾਲੇ ਅਸੀਂ ਗੱਲਾਂ ਕਰਦੇ, ਹਾਂਜੀ ਬਹਿਣ ਜੀ ਆਹ ਦੇਖੋ, ਹਾਂਜੀ ਬਹਿਣ ਜੀ ਆਹ ਵਾਲਾ ਕੱਪੜਾ ਦੇਖੋ। ਸੋ ਹਰ ਗੱਲ ਦੇ ਵਿੱਚ ਖੇਡ ਹੁੰਦੀ ਸੀਗੀ, ਹਰ ਗੱਲ ਦੇ ਵਿੱਚ ਖੇਡ ਹੁੰਦੀ ਸੀਗੀ ਸਾਡੇ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਭਾਜੀ, ਤੁਸੀਂ ਉੱਥੇ ਲੈ ਗਏ ਸਾਨੂੰ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ। ਤੇ ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਸਿਡਨੀ ਤੋਂ ਫੋਟੋਆਂ ਭੇਜ ਰਹੇ ਨੇ, ਵਾਹ ਜੀ ਵਾਹ, ਕਿਆ ਕੁਦਰਤ ਦੇ ਨਜ਼ਾਰੇ। ਅੱਜ ਤੇ ਬੜੀ ਧੁੱਪ ਚੜੀ ਹੋਈ ਹੈ ਸਿਡਨੀ ਦੇ ਵਿੱਚ, ਔਰ ਬਹੁਤ ਹੀ ਖੂਬਸੂਰਤ ਕਿਸੇ ਬੀਚ ਤੇ ਲੱਗਦੇ ਆ ਤੁਸੀਂ ਮੈਨੂੰ ਅੱਜ। ਵੈਸੇ ਟੈਕਸੀ ਦੀ ਜੋਬ ਵੀ ਵਧੀਆ ਹੁੰਦੀ ਹੈ ਨਾ, ਤੁਸੀਂ ਕਿੰਨੀਆਂ ਥਾਵਾਂ ਘੁੰਮ ਲੈਂਦੇ ਹੋ, ਜਿੰਨੇ ਟੂਰਿਸਟ ਹੁੰਦੇ ਆ ਜਿੰਨਿਆਂ ਨੂੰ ਤੁਸੀਂ ਜਿੱਥੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੁੰਦਾ ਉਹਨਾਂ ਸਾਰਿਆਂ ਦੀ ਮੰਜ਼ਿਲਾਂ ਦੇਖ ਲੈਂਦੇ ਹੋ, ਕਿਉਂਕਿ ਹਰ ਕੋਈ ਇਹੀ ਕੋਸ਼ਿਸ਼ ਕਰਦਾ ਕਿ ਖੂਬਸੂਰਤ ਜਿਹੀ ਵਧੀਆ ਜਿਹੀ ਮੰਜ਼ਿਲ ਤੱਕ ਪਹੁੰਚਿਆ ਜਾਵੇ। ਸੋ ਸਾਰੀਆਂ ਖੂਬਸੂਰਤ ਮੰਜ਼ਿਲਾਂ ਦੇ ਗਵਾਹ ਤੁਸੀਂ ਹੁੰਦੇ ਹੋ, ਬਹੁਤ ਸੋਹਣੀਆਂ ਫੋਟੋਆਂ, ਔਰ ਬਹੁਤ ਬਹੁਤ ਸ਼ੁਕਰੀਆ ਭਾਜੀ। ਐ ਭਾਜੀ ਨੇ ਵੀ ਕੇਸਰੀ ਪੱਗ ਬੰਨੀ ਹੋਈ ਆ, ਜੱਚ ਰਹੇ ਆ ਹੂਪ ਤੇ ਲਿਖਿਆ ਕਿ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਟੂ ਆਲ ਦਾ ਲਿਸਨਰਸ, ਇੰਜੋਇੰਗ ਯੋਰ ਪ੍ਰੋਗਰਾਮ ਵਾਇਲ ਵਰਕਿੰਗ ਫਰੋਮ ਵੈਸਟਰਨ ਬੇ ਬੀਚ। ਓਕੇ ਜੀ, ਨਹੀਂ ਵੈਟਸਨਸ, ਓਕੇ ਵੈਟਸਨਸ ਬੇ ਬੀਚ, ਵੈਰੀ ਨਾਈਸ ਡੇ ਇਨ ਸਿਡਨੀ। ਬਿਲਕੁਲ ਜੀ, ਬਹੁਤ ਸੋਹਣਾ ਦਿਨ ਜਿਹੜਾ ਦਿਸ ਰਿਹਾ ਸਿਡਨੀ ਦੇ ਵਿੱਚ ਚੜਿਆ ਹੋਇਆ। ਔਰ ਉਸ ਤੋਂ ਬਾਅਦ ਨਵਦੀਪ ਸਿੰਘ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਤੁਸੀਂ ਵੀ ਕਿਹੜੇ ਦਿਨ ਯਾਦ ਕਰਵਾ ਦਿੱਤੇ, ਮਿਸ ਕਰ ਰਹੇ ਹਾਂ ਜੀ ਉਹ ਦਿਨ। ਹਾਂਜੀ ਨਵਦੀਪ ਜੀ, ਕੀ ਕਰੀਏ, ਉਹ ਦਿਨ ਤੇ ਬਹੁਤ ਮਿਸ ਕਰਦੇ ਆ, ਪਰ ਮੈਨੂੰ ਲੱਗਦਾ ਹੁੰਦਾ ਉਹ ਜਿਹੜੇ ਦਿਨ ਆ ਉਹ ਸਾਡੀ ਜ਼ਿੰਦਗੀ ਦੀ, ਅਸੀਂ ਉਹਨਾਂ ਨੂੰ ਯਾਦ ਕਰਕੇ ਵੀਕ ਨਹੀਂ ਹੁੰਦੇ, ਇਹ ਸਾਡੀ ਵੀਕਨੈਸ ਨਹੀਂ, ਮੈਨੂੰ ਲੱਗਦਾ ਉਹ ਦਿਨ ਸਾਡੀ ਸਟਰੈਂਥ ਆ ਸਾਡੀ। ਅਸੀਂ ਜਦੋਂ ਵੀ ਉਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਅਸੀਂ ਹੋਰ ਮਜ਼ਬੂਤ ਹੋ ਕੇ ਖੜੇ ਹੋ ਜਾਂਦੇ ਹਾਂ, ਸਾਨੂੰ ਪਤਾ ਆ ਸਾਡੀਆਂ ਜੜ੍ਹਾਂ ਕਿੱਥੇ ਆ, ਹਨਾ। ਸਾਡੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਆ, ਇਸੇ ਲਈ ਤਾਂ ਅਸੀਂ ਦੇਖ ਲਓ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਈਏ, ਆ ਕੇ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਨੂੰ ਪੰਜਾਬੀਆਂ ਨੂੰ ਉੱਥੇ ਆ ਕੇ ਤਰੱਕੀਆਂ ਕਰਨ ਲਈ ਜਾਂ ਆਪਣੇ ਆਪ ਨੂੰ ਸੈਟਲ ਕਰਨ ਲਈ। ਸੋ ਪਰ ਇਹਨਾਂ ਚੀਜ਼ਾਂ ਲਈ ਜ਼ਰੂਰੀ ਹੈ ਜੀ, ਆਪਣੀਆਂ ਜੜ੍ਹਾਂ ਜ਼ਰੂਰ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖੀਏ। ਸੋ ਨਾਲ ਹੀ ਬੜੀ ਪਿਆਰੀ ਜਿਹੀ ਫੋਟੋ ਇਹਨਾਂ ਨੇ ਭੇਜੀ ਹੈ ਮੈਨੂੰ, ਇੱਕ ਮਾਂ ਬੈਠੀ ਹੋਈ ਹੈ, ਉਹ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਹੀ ਹੈ, ਤੇ ਥੱਲੇ ਲਿਖਿਆ ਹੈ ਕਿ ਚੁੰਨੀ ਦੇ ਲੜ ਨਾਲ ਕੁਝ ਪੈਸੇ ਬਣ ਕੇ ਰੱਖਦੀ ਸੀ ਬਚਪਨ 'ਚ, ਛੋਟਾ ਜਿਹਾ ਏਟੀਐਮ ਮੇਰੀ ਮਾਂ ਵੀ ਰੱਖਦੀ ਸੀ। ਹਾਓ ਸਵੀਟ, ਵੈਰੀ ਇਮੋਸ਼ਨਲ, ਸਹੀ ਗੱਲ ਕਹੀ ਤੁਸੀਂ। ਸਾਡੇ ਚੱਲਦੇ ਫਿਰਦੇ ਏਟੀਐਮ ਸਾਡੇ ਮਾਂ ਬਾਪ ਹੀ ਹੁੰਦੇ ਸੀਗੇ, ਜਿਨ੍ਹਾਂ ਤੋਂ ਕਦੀ ਨਾ ਨਹੀਂ ਹੁੰਦੀ ਸੀ। ਮੈਨੂੰ ਯਾਦ ਹੈ ਭਈ ਉਹ 94-98 ਤੋਂ ਲੈ ਕੇ ਹੁਣ ਤੱਕ ਉਹਨਾਂ ਤੋਂ ਜਦੋਂ ਵੀ ਕੁਝ ਮੰਗਿਆ ਕਦੀ ਨਾ ਨਹੀਂ ਹੋਈ, ਹਮੇਸ਼ਾ ਦਿੰਦੇ ਰਹਿੰਦੇ ਆ, ਦਿੰਦੇ ਹੀ ਰਹਿੰਦੇ ਆ, ਹਨਾ। ਔਰ ਇਹ ਵੀ ਤੁਸੀਂ ਯਾਦਾਂ ਯਾਦ ਕਰਾ ਦਿੱਤੀਆਂ ਮੰਗਣ ਦੀਆਂ ਵੀ। ਸੋ ਬਿਲਕੁਲ ਜੀ, ਇਹ ਮਾਂ ਬਾਪ ਜਿਹੜੇ ਆ ਸਾਰਿਆਂ ਦੇ ਰਾਜੀ ਖੁਸ਼ੀ ਰਹਿਣ, ਆਪਣੀ ਚੰਗੀ ਉਮਰ ਭੋਗਣ, ਸਿਹਤਮੰਦ ਰਹਿਣ, ਕਿਉਂਕਿ ਸਾਨੂੰ ਪਰਦੇਸੀਆਂ ਨੂੰ ਬੜੀ ਫਿਕਰ ਰਹਿੰਦੀ ਹੈ। ਜਦੋਂ ਮਾਂ ਬਾਪ ਪਿੱਛੇ ਹੁੰਦੇ ਆ ਔਰ ਅਸੀਂ ਇੱਥੇ ਆ ਕੇ ਵੱਸ ਜਾਂਦੇ ਹਾਂ, ਔਰ ਉਹਨਾਂ ਦੀ ਦਿੱਤੀ ਜਿਹੜੀ ਦੇਣ ਹੁੰਦੀ ਆ, ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਬੁਢਾਪੇ 'ਚ ਉਹਨਾਂ ਦੀ ਸੇਵਾ ਕਰਕੇ ਵੀ ਚੁਕਾ ਨਹੀਂ ਸਕਦੇ, ਪਰ ਸਾਡੇ ਕੋਲ ਉਹ ਵੀ ਮੌਕਾ ਨਹੀਂ ਮਿਲਦਾ, ਹਨਾ। ਖਾਸ ਕਰਕੇ ਸਾਡੇ ਆਸਟ੍ਰੇਲੀਅਨ ਜਿਹੜੇ ਅਸੀਂ ਹੈਗੇ ਹਾਂ, ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਪੇਰੈਂਟਸ ਨੂੰ ਇੱਥੇ ਬੁਲਾਉਣਾ, ਔਰ ਪੇਰੈਂਟਸ ਲਈ ਵੀ ਕਈ ਬਹੁਤੇ ਪੇਰੈਂਟਸ ਲਈ ਵੀ ਔਖਾ ਹੋ ਜਾਂਦਾ ਆ ਇੱਥੇ ਆ ਕੇ ਰਹਿਣਾ, ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਜੁੜੇ ਹੋਏ ਆ ਉਸ ਜ਼ਮੀਨ ਨਾਲ, ਉਸ ਪੰਜਾਬ ਨਾਲ, ਆਪਣੇ ਘਰਾਂ ਦੇ ਨਾਲ। ਤੇ ਹਰਜਿੰਦਰ ਅੰਕਲ ਨੇ ਵੀ ਮੈਸੇਜ ਕੀਤਾ ਜੀ, ਸਾਨੂੰ ਲਿਖਿਆ ਕਿ ਟੀਚਰ ਦਾ ਡਰ ਹੁੰਦਾ ਸੀਗਾ ਬਚਪਨ ਦੇ ਵਿੱਚ, ਤੇ ਲਿਖਿਆ ਕਿ ਮਾਸਟਰ ਪੱਕੇ ਸੀ ਸਕੂਲ ਕੱਚੇ ਬੱਚੇ ਸੱਚੇ, ਮਾਸਟਰ ਪੱਕੇ ਸੀ ਸਕੂਲ ਕੱਚੇ ਸੀ ਤੇ ਬੱਚੇ ਸੱਚੇ ਸੀ, ਤੇ ਕਹਿੰਦੇ ਹੁਣ ਉਲਟ ਹੋ ਗਿਆ। ਬਿਲਕੁਲ ਸਹੀ ਕਿਹਾ ਘੁੰਮਣ ਅੰਕਲ ਤੁਸੀਂ, ਬਿਲਕੁਲ ਪੱਕੇ ਮਾਸਟਰ ਹੁੰਦੇ ਸੀ, ਉਹੀ ਮਾਸਟਰ ਇੱਕ ਇੱਕ ਸਕੂਲ ਦੇ ਵਿੱਚ ਉਹਨਾਂ ਦੀ ਕਿੰਨੀ ਕਿੰਨੀ 22-22 ਸਾਲ ਮੈਨੂੰ ਲੱਗਦਾ ਮੰਮੀ ਹੁਣਾਂ ਨੇ ਇੱਕ ਸਕੂਲ ਦੇ ਵਿੱਚ ਹੀ ਜੋਬ ਕੀਤੀ ਹੋਈ ਆ। ਸੋ ਲਗਾਤਾਰ ਉਸ ਸਕੂਲ ਦੇ ਵਿੱਚ ਹੀ ਜਿਹੜੇ ਟੀਚਰ ਆ, ਕਈ ਤਾਂ ਇੱਦਾਂ ਹੁੰਦੇ ਸੀ ਵੀ ਉੱਥੇ ਲੱਗਦੇ ਸੀ ਤੇ ਉੱਥੋਂ ਹੀ ਰਿਟਾਇਰ ਹੋ ਕੇ ਨਿਕਲਦੇ ਸੀ। ਸੋ ਐਡੀ ਲੰਬੀ ਸਾਂਝ ਹੁੰਦੀ ਸੀ ਉਹਨਾਂ ਸਕੂਲਾਂ ਦੇ ਨਾਲ, ਉਹਨਾਂ ਪਿੰਡਾਂ ਦੇ ਨਾਲ। ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਮੇਰੇ ਕੋਲ ਨਹੀਂ ਆ, ਯਾਦਾਂ ਬਹੁਤ ਜ਼ਿਆਦਾ ਯਾਦ ਆ ਗਈਆਂ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਦੇ ਕਰਦੇ, ਤੇ ਪ੍ਰੋਗਰਾਮ ਜਲਦੀ ਵਾਈਂਡ ਅਪ ਕਰਨਾ ਪੈਣਾ, ਪਰ ਅਸੀਂ ਯਾਦ ਕਰ ਰਹੇ ਸੀ ਜੀ ਅੱਧੀ ਛੁੱਟੀ ਦੀਆਂ ਯਾਦਾਂ, ਹੈ ਨਾ। ਉਹ ਅੱਧੀ ਛੁੱਟੀ 'ਚ ਲਿਆ ਕੇ ਫਿਰ ਜਦੋਂ ਆਪਣੀ ਰੋਟੀ ਰੋਟੀ ਮੁਕਾ ਲੈਣੀ, ਛੇਤੀ ਖਤਮ ਕਰ ਲੈਣੀ, ਉਹ ਖੁਸ਼ਬੂਆਂ ਜਿਹੜੀਆਂ ਹੁੰਦੀਆਂ ਸੀ, ਉਹ ਟਿਫਨ 'ਚ ਕੀ ਹੁੰਦਾ ਸੀ ਉਹ ਯਾਦ ਕਰੋ। ਕੋਈ ਪਕਵਾਨ ਨਹੀਂ ਹੁੰਦੇ ਸੀਗੇ, ਅੱਜ ਕੱਲ੍ਹ ਦੇ ਨਿਆਣਿਆਂ ਦੇ ਨਖਰੇ ਦੇਖਣ ਵਾਲੇ ਹੁੰਦੇ ਆ, ਮੰਮਾ ਆਹ ਨਹੀਂ ਲੈ ਕੇ ਜਾਣਾ, ਮੈਂ ਤੇ ਆਹ ਨਹੀਂ ਖਾਂਦਾ, ਮੈਂ ਤੇ ਆਹ ਨਹੀਂ ਖਾਂਦੀ। ਸੋ ਸਾਡੇ, ਮੈਨੂੰ ਲੱਗਦਾ ਹੀ ਨਹੀਂ ਅਸੀਂ ਕਦੀ ਇਹ ਚੀਜ਼ ਕਹੀ ਸੀ ਵੀ ਮੈਨੂੰ ਆਹ ਨਹੀਂ ਪਸੰਦ, ਮੈਂ ਆਹ ਨਹੀਂ ਖਾਣਾ। ਇੱਕ ਸਾਦੀ ਰੋਟੀ ਹੁੰਦੀ ਸੀ ਤੇ ਨਾਲ ਉਹੀ ਸਬਜ਼ੀ ਹੁੰਦੀ ਸੀਗੀ, ਜੇ ਉਹ ਵੀ ਨਹੀਂ ਹੁੰਦੀ ਸੀ ਤੇ ਨਾਲ ਪਰੌਂਠੀ ਦੇ ਅੰਬ ਦਾ ਅਚਾਰ ਹੁੰਦਾ ਸੀਗਾ। ਘਰ ਜਾ ਕੇ ਕਈ ਵਾਰੀ ਐਂ ਹੁੰਦਾ ਸੀ ਵੀ ਜੇ ਹੋਰ ਕੁਛ ਨਹੀਂ ਲੱਭਣਾ ਤੇ ਸਵੇਰ ਦੀ ਜਿਹੜੀ ਰੋਟੀ ਹੁੰਦੀ ਸੀ ਮੱਕੀ ਜਾਂ ਕਣਕ ਦੀ ਪਈ, ਉਹਨੂੰ ਗੁੜ ਨਾਲ ਤੇ ਮੱਖਣ ਨਾਲ ਖਾ ਲੈਣਾ, ਜਾਂ ਮੱਖਣ ਦੇ ਉੱਤੇ ਸ਼ੱਕਰ ਸੁੱਟ ਕੇ ਜਿਹੜੀ ਆ ਉਹ ਰੋਟੀ ਖਾ ਲੈਣੀ, ਹੈ ਨਾ। ਸਾਡੇ ਕੋਈ ਆਪਸ਼ਨ ਨਹੀਂ ਹੁੰਦੀਆਂ ਸੀ, ਪਰ ਜਿਹੜੀਆਂ ਆਪਸ਼ਨ ਹੁੰਦੀਆਂ ਸੀ ਬੜੀਆਂ ਮਜ਼ੇਦਾਰ ਹੁੰਦੀਆਂ ਸੀ, ਇਹੀ ਹੁੰਦੀਆਂ ਸੀ ਬਸ। ਕਦੀ ਮਿੱਸੀ ਰੋਟੀ ਖਾ ਲਈ, ਕਦੀ ਬੇਹੀ ਰੋਟੀ ਤਲ ਕੇ ਖਾ ਲਈ, ਕਦੀ ਗਾਜਰਾਂ ਦੀ ਸਬਜ਼ੀ, ਕਦੀ ਗੋਭੀ ਦੀ ਸਬਜ਼ੀ, ਤੇ ਬਸ ਉਹਦੇ ਉੱਤੇ ਇੱਕ ਘਿਓ ਜਾਂ ਮੱਖਣ ਦਾ ਪੇੜਾ, ਤੇ ਬਸ। ਹੋਰ ਕੀ ਚਾਹੀਦਾ ਸੀ ਜ਼ਿੰਦਗੀ ਜਿਉਣ ਲਈ? ਸਾਨੂੰ ਕੋਈ ਵੱਡੀਆਂ ਖਾਹਿਸ਼ਾਂ ਨਹੀਂ ਸੀਗੀਆਂ। ਆਪਣੇ ਬਚਪਨ ਵੱਲ ਜੇ ਅਸੀਂ ਦੇਖੀਏ ਤੇ ਸਹੀ ਗੱਲ ਹੈ, ਕੋਈ ਵੱਡੀਆਂ ਖਾਹਿਸ਼ਾਂ ਨਹੀਂ ਨਾ ਹੁੰਦੀਆਂ ਸੀਗੀਆਂ। ਉਹ ਜਿਹੜੀਆਂ ਮੈਂ ਤੁਹਾਨੂੰ ਖੇਡਾਂ ਦੱਸੀਆਂ, ਉਹ ਹੀ ਖੇਡਾਂ ਖੇਡ ਕੇ ਖੁਸ਼ ਹੋ ਜਾਂਦੇ ਸੀ। ਉਹ ਫੁੱਲ ਜਿਹੜੇ ਹੁੰਦੇ ਸੀਗੇ ਕੁਦਰਤ ਨੇ ਸਾਡੇ ਲਈ ਸਜਾਏ, ਉਹਨਾਂ ਨੂੰ ਦੇਖ ਕੇ ਉਹਨਾਂ ਨਾਲ ਖੇਡ ਕੇ ਹੀ ਖੁਸ਼ ਹੋ ਜਾਂਦੇ ਹੁੰਦੇ ਸੀ। ਕੋਈ ਵੱਡੇ ਵੱਡੇ ਗਿਫਟ ਨਹੀਂ ਹੁੰਦੇ ਸੀ ਦੇਣ ਨੂੰ ਇੱਕ ਦੂਜੇ ਲਈ, ਕੋਈ ਸ਼ੋਅ ਆਫ ਨਹੀਂ ਹੁੰਦਾ ਸੀ, ਕੋਈ ਥੈਂਕ ਯੂ ਨਹੀਂ ਹੁੰਦੀ ਸੀ, ਕੋਈ ਸੋਰੀ ਨਹੀਂ ਹੁੰਦੀ ਸੀ ਜ਼ਿੰਦਗੀ ਦੇ ਵਿੱਚ, ਬਸ ਸਾਧ ਮੁਰਾਦੀ ਜਿਹੀ ਜ਼ਿੰਦਗੀ। ਬਹੁਤ ਕੁਛ ਹੈ ਜੀ ਅੱਜ, ਬਹੁਤ ਸਾਰੇ ਰਿਸੋਰਸਿਸ ਆ। ਮੈਨੂੰ ਤੇ ਹੁਣ ਇਹ ਵੀ ਯਾਦ ਨਹੀਂ ਹੈਗਾ ਕਿ ਇਹ ਖਾਹਿਸ਼ਾਂ ਕਦੋਂ ਤੋਂ ਪਲਣ ਲੱਗੀਆਂ ਸਾਡੇ ਅੰਦਰ, ਇਹ ਖਾਹਿਸ਼ਾਂ ਕਦੋਂ ਤੋਂ ਪਲਣੀਆਂ ਸ਼ੁਰੂ ਹੋਈਆਂ, ਔਰ ਇਹ ਖਾਹਿਸ਼ਾਂ ਨੇ ਸਾਨੂੰ ਕਿੱਥੋਂ ਤੋਂ ਕਿੱਥੇ ਤੱਕ ਲਿਆ ਦਿੱਤਾ। ਪਰ ਇਹੋ ਜਿਹੀ ਗੱਲ ਨਹੀਂ ਜੀ, ਬਹੁਤ ਵਧੀਆ ਜਗ੍ਹਾ ਤੇ ਬੈਠੇ ਹੋਏ ਹਾਂ, ਬਹੁਤ ਸੋਹਣਾ ਦੇਸ਼ ਹੈ, ਕੁਦਰਤ ਇੱਥੇ ਵੀ ਉਹੀ ਹੈ, ਕੁਦਰਤ ਦੇ ਨਜ਼ਾਰੇ ਉਹ ਹੈ। ਪਰ ਗੱਲ ਇਹ ਹੈ ਕਿ ਸਾਡੇ ਕੋਲ ਸਮਾਂ ਸ਼ਾਇਦ ਓਨਾ ਨਹੀਂ ਰਿਹਾ ਇਸ ਕੁਦਰਤ ਦੇ ਨਾਲ ਗੱਲ ਕਰਨ ਦਾ, ਹੈ ਨਾ। ਖਾਹਿਸ਼ਾਂ ਨੇ ਸਾਨੂੰ ਬੇਸ਼ੱਕ ਸਾਡਾ ਦੇਸ਼ ਬਦਲਾ ਦਿੱਤਾ, ਪਰ ਕੁਦਰਤ ਉਹੀ ਹੈ ਜੀ। ਕੋਸ਼ਿਸ਼ ਕਰਿਆ ਕਰੀਏ ਇੱਥੇ ਵੀ ਉਸ ਕੁਦਰਤ ਦੇ ਨਾਲ ਜੁੜੀਏ, ਔਰ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਨੇਚਰ ਦੇ ਨਾਲ ਉਹਨਾਂ ਦਾ ਇੱਕ ਰਿਸ਼ਤਾ ਬਣਾਈਏ, ਇਸ ਕੁਦਰਤ ਦੇ ਨਾਲ ਉਹਨਾਂ ਦਾ ਇੱਕ ਰਿਸ਼ਤਾ ਬਣਾਈਏ। ਸਾਡੇ ਵਾਲੀਆਂ ਖੇਡਾਂ ਬੇਸ਼ੱਕ ਉਹ ਨਹੀਂ ਖੇਡਦੇ ਹੁਣ, ਪਰ ਕੋਸ਼ਿਸ਼ ਕਰੀਏ ਕਦੀ ਸਾਡੇ ਨਾਲ ਬੈਠ ਕੇ ਤਾਰੇ ਵੀ ਦੇਖ ਲੈਣ, ਕਦੀ ਸਾਡੇ ਨਾਲ ਬੈਠ ਕੇ ਖੇਡਦੇ ਫੁੱਲ ਦੇਖਣ, ਕਦੀ ਸਾਡੇ ਨਾਲ ਉਹੀ ਤਿਤਲੀਆਂ ਦੇ ਪਿੱਛੇ ਭੱਜਣ। ਜ਼ਰੂਰੀ ਹੈ ਇੱਕ ਰੋਲ ਮਾਡਲ ਬਣਨਾ ਜ਼ਿੰਦਗੀ ਦੇ ਵਿੱਚ। ਜੋ ਸਾਡੇ ਮਾਂ ਬਾਪ ਕਰਦੇ ਹੁੰਦੇ ਸੀਗੇ ਉਹ ਕੁਛ ਹੀ ਅਸੀਂ ਕਰਦੇ ਹੁੰਦੇ ਸੀ। ਮੈਨੂੰ ਯਾਦ ਆ ਅਸੀਂ ਟੀਚਰ ਟੀਚਰ ਬਹੁਤ ਖੇਡਦੀਆਂ ਹੁੰਦੀਆਂ ਸੀਗੀਆਂ, ਕਿਉਂਕਿ ਮਾਂ ਪਿਓ ਸਾਡੇ ਟੀਚਰ ਹੁੰਦੇ ਸੀ। ਅਸੀਂ ਵੀ ਭੈਣ ਜੀਵਾਂ ਬਣ ਕੇ ਨਾ ਉਹ ਡੈਡੀ ਹੁਣਾਂ ਦੇ ਜਿਹੜੇ ਰਜਿਸਟਰ ਹੁੰਦੇ ਸੀ ਉਹਨਾਂ ਦੇ ਉੱਤੇ ਅਟੈਂਡੈਂਸ ਲਗਾਈ ਜਾਣੀ, ਜਾਂ ਜਿਹੜੀਆਂ ਪੁਰਾਣੀਆਂ ਕਾਪੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਐਂ ਠੀਕੇ ਜਿਹੇ ਮਾਰੀ ਜਾਣੇ, ਟਿੱਕ ਕਰੀ ਜਾਣੇ ਵੀ ਅਸੀਂ ਕਾਪੀਆਂ ਚੈੱਕ ਕਰਦੀਆਂ ਪਈਆਂ। ਸੋ ਜੋ ਮਾਂ ਬਾਪ ਹੈ ਬੱਚਾ ਉਹਦਾ ਹੀ ਉਹਦੀ ਹੀ ਰਿਫਲੈਕਸ਼ਨ ਹੁੰਦੀ ਹੈ, ਸਾਡਾ ਹੀ ਸਾਇਆ ਹੁੰਦੇ ਆ ਜੀ ਉਹ। ਸੋ ਜੋ ਅਸੀਂ ਕਰਨਾ ਹੈ ਉਹਨਾਂ ਨੇ ਸਹਿਜ ਸੁਭਾਅ ਹੀ ਸਿੱਖ ਲੈਣਾ। ਇਹ ਜ਼ਰੂਰ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਬਿਠਾ ਕੇ ਸਿਖਾਉਣ ਬੈਠਦੇ ਆ ਨਾ ਤੇ ਸ਼ਾਇਦ ਉਹ ਇੰਨਾ ਨਹੀਂ ਸਿੱਖਦੇ। ਜੇ ਅਸੀਂ ਉਹਨਾਂ ਨੂੰ ਕਵਾਂਗੇ ਸੱਚ ਬੋਲੋ ਬੱਚੇ, ਕਿਸੇ ਦਾ ਦਿਲ ਨਾ ਤੋੜੋ, ਕਿਸੇ ਦੀ ਹੈਲਪ ਕਰੋ, ਉਹ ਉਹਨਾਂ ਲਈ ਉਹ ਗੱਲਾਂ ਹੀ ਰਹਿ ਜਾਣਗੀਆਂ। ਜੇ ਉਹ ਚੀਜ਼ਾਂ ਸਾਨੂੰ ਜ਼ਿੰਦਗੀ 'ਚ ਕਰਦੇ ਹੋਏ ਹੰਢਾਉਂਦੇ ਹੋਏ ਦੇਖਣਗੇ ਤੇ ਜ਼ਰੂਰ ਉਹ ਉਹਨਾਂ ਪੂਰਨਿਆਂ ਉੱਤੇ ਚੱਲਣਗੇ। ਔਰ ਤੁਸੀਂ ਸਾਰੇ ਬੇਸ਼ੱਕ ਆਪਣੇ ਅੰਦਰ ਨਜ਼ਰ ਮਾਰ ਕੇ ਦੇਖੋ, ਸਾਡੇ ਅੰਦਰ ਕਿਤੇ ਨਾ ਕਿਤੇ ਸਾਡੇ ਮਾਂ ਬਾਪ ਮੌਜੂਦ ਨੇ। ਸੋ ਅਕਸਰ ਇਹ ਕਹਿੰਦੀ ਹੁੰਦੀ ਆ ਕਿ ਬੇਸ਼ੱਕ ਮੈਂ ਜੋ ਮਹਿਸੂਸ ਕਰਦੀ ਹਾਂ ਕਿ ਬੇਸ਼ੱਕ ਮੇਰੇ ਗ੍ਰੈਂਡ ਪੇਰੈਂਟਸ ਜਿਹੜੇ, ਚਾਹੇ ਮੇਰੀ ਦਾਦੀ ਹੈ ਚਾਹੇ ਮੇਰੇ ਨਾਨਾ ਨਾਨੀ ਜੀ ਹੈ, ਉਹ ਇਸ ਦੁਨੀਆਂ 'ਚ ਹੁਣ ਨਹੀਂ ਰਹੇ, ਪਰ ਹਮੇਸ਼ਾ ਇਹ ਲੱਗਦਾ ਕਿ ਉਹ ਮੇਰੇ ਅੰਦਰ ਕਿਤੇ ਜਿਉਂਦੇ ਨੇ। ਸੋ ਸਾਡੇ ਮਾਂ ਬਾਪ ਜਾਂ ਸਾਡੇ ਗ੍ਰੈਂਡ ਪੇਰੈਂਟਸ, ਸਾਡੇ ਬਜ਼ੁਰਗ ਕਦੀ ਵੀ ਮਰਦੇ ਨਹੀਂ, ਉਹ ਸਾਡੇ ਅੰਦਰ ਕਿਤੇ ਨਾ ਕਿਤੇ ਜਿਉਂਦੇ ਰਹਿੰਦੇ ਆ, ਸਾਡੇ ਅੰਦਰ ਕਿਤੇ ਨਾ ਕਿਤੇ ਹੱਸਦੇ ਰਹਿੰਦੇ ਆ, ਰੋਂਦੇ ਰਹਿੰਦੇ ਆ। ਸੋ ਕੋਸ਼ਿਸ਼ ਕਰੀਏ ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਅੰਦਰ ਜ਼ਰੂਰ ਜਿਉਂਦੇ ਰੱਖੀਏ, ਜੋ ਚੰਗੀਆਂ ਚੀਜ਼ਾਂ ਉਹਨਾਂ ਨੂੰ ਲੈ ਕੇ ਅੱਗੇ ਵਧੀਏ, ਤੇ ਜੋ ਚੀਜ਼ਾਂ ਸਾਨੂੰ ਲੱਗਦੀਆਂ ਕਿ ਸਾਡੀ ਜ਼ਿੰਦਗੀ ਦੇ ਲਈ ਨਹੀਂ ਉਸਾਰੂ ਜਾਂ ਨਹੀਂ ਚੰਗੀਆਂ, ਉਹਨਾਂ ਨੂੰ ਛੱਡ ਜਾਈਏ। ਤੇ ਬਸ ਗੱਲ ਇਹ ਆ ਕਿ ਖੁਸ਼ ਰਹੀਏ, ਚਾਹੇ ਯਾਦਾਂ ਯਾਦ ਕਰਕੇ ਰਹੋ ਤੇ ਚਾਹੇ ਨਾ, ਮੇਰਾ ਤਾਂ ਇੰਨਾ ਹੀ ਕਹਿਣਾ। ਸੋ ਅੱਜ ਗੱਲਾਂ ਬਹੁਤ ਜ਼ਿਆਦਾ ਆ ਰਹੀਆਂ ਅੰਦਰੋਂ, ਪਰ ਮੇਰੇ ਕੋਲ ਟਾਈਮ ਕੁਛ ਘੱਟ ਹੈ ਅੱਜ। ਸੋ ਪਰ ਕੋਈ ਗੱਲ ਨਹੀਂ ਜੀ, ਬੁੱਧਵਾਰ ਆਪਣੇ ਹੁੰਦੇ ਆ, ਸਾਡੀਆਂ ਯਾਦਾਂ ਦੇ ਹੁੰਦੇ ਆ। ਸੋ ਹਰ ਬੁੱਧਵਾਰ ਨੂੰ ਤੁਹਾਡੇ ਨਾਲ ਯਾਦਾਂ ਦੀ ਸਾਂਝ ਮੈਂ ਜਿਹੜੀ ਆ ਪਾਉਂਦੀ ਰਹੀ ਹਾਂ ਕਈ ਸਾਲਾਂ ਤੋਂ, ਤੇ ਪਾਉਂਦੇ ਰਹਾਂਗੇ। ਔਰ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਇੰਨੀਆਂ ਸੋਹਣੀਆਂ ਯਾਦਾਂ ਸਾਡੀ ਜ਼ਿੰਦਗੀ 'ਚ ਉਹਨੇ ਦਿੱਤੀਆਂ ਹੋਈਆਂ ਨੇ। ਪਰਮਾਤਮਾ ਦਾ ਸ਼ੁਕਰ ਕਰਦੇ ਆ, ਆਪਣੇ ਬਜ਼ੁਰਗਾਂ ਦਾ ਸ਼ੁਕਰ ਕਰਦੇ ਆ, ਮਾਂ ਬਾਪ ਦਾ, ਆਪਣੇ ਸਕੂਲਾਂ ਦਾ, ਆਪਣੇ ਉਹ ਪਿੰਡਾਂ ਦਾ, ਆਪਣੇ ਉਹ ਪੰਜਾਬ ਦਾ। ਚੰਗੀਆਂ ਮਾੜੀਆਂ ਜਿੱਦਾਂ ਦੀਆਂ ਵੀ ਯਾਦਾਂ ਇਕੱਠੇ ਬੈਠ ਕੇ ਸਾਂਝੀਆਂ ਅਸੀਂ ਕਰਦੇ ਰਹਿੰਦੇ ਹਾਂ। ਲਓ ਧਨੀ ਵੀ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿੱਦਾਂ ਜੀ? ਬਿਲਕੁਲ ਠੀਕ ਠਾਕ ਧਨੀ, ਪਰ ਅੱਜ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਅੱਜ ਮੈਂ ਥੋੜਾ ਜਲਦੀ ਫਿਨਿਸ਼ ਕਰਨਾ ਪੈਣਾ ਮੈਨੂੰ। ਤੇ ਲਓ ਜੀ, ਘੁੰਮਣ ਅੰਕਲ ਵੀ ਕਹਿੰਦੇ ਆ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਣਾ। ਬਿਲਕੁਲ ਜੀ, ਇਹ ਗੱਲ ਜ਼ਰੂਰ ਹੈ, ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ, ਪਰ ਉਸ ਸਮੇਂ ਨੂੰ ਅਸੀਂ ਨਾਲ ਲੈ ਕੇ ਅੱਗੇ ਜ਼ਰੂਰ ਵੱਧ ਸਕਦੇ ਹਾਂ, ਇੱਦਾਂ ਦੀ ਗੱਲ ਨਹੀਂ। ਬੇਸ਼ੱਕ ਸਾਡੇ ਮਾਂ ਬਾਪ ਜਾਂ ਸਾਡੇ ਜਿਹੜੇ ਬਜ਼ੁਰਗ ਆ ਜ਼ਿੰਦਗੀ 'ਚ ਭਾਵੇਂ ਨਹੀਂ ਰਹਿੰਦੇ, ਚਲੇ ਜਾਂਦੇ ਆ, ਪਰ ਫਿਰ ਵੀ ਉਹ ਜਿਉਂਦੇ ਰਹਿੰਦੇ ਆ ਨਾ, ਸਾਡੇ ਨਾਲ ਹੀ ਚੱਲਦੇ ਰਹਿੰਦੇ ਆ। ਉਹਨਾਂ ਦੀਆਂ ਦਿੱਤੀਆਂ ਜੋ ਸਿੱਖ ਸਾਨੂੰ ਆ, ਜੋ ਉਹਨਾਂ ਦੀਆਂ ਕਈਆਂ ਗੱਲਾਂ ਆ, ਉਹਨਾਂ ਨੂੰ ਅਸੀਂ ਦੁਹਰਾਉਂਦੇ ਰਹੀਏ, ਕਰਦੇ ਰਹੀਏ, ਤੇ ਇਸੇ ਤਰ੍ਹਾਂ ਅਸੀਂ ਯਾਦ ਬਣ ਜਾਈਏ ਜਦੋਂ ਵੀ ਅਸੀਂ ਇਸ ਦੁਨੀਆਂ ਤੋਂ ਜਾਣਾ, ਆਪਣੇ ਬੱਚਿਆਂ ਦੇ ਦਿਲਾਂ ਦੇ ਵਿੱਚ ਉਹ ਕਦਰਾਂ ਕੀਮਤਾਂ ਜ਼ਰੂਰ ਛੱਡ ਜਾਈਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ। ਤੇ ਤੁਸੀਂ ਵੀ ਜ਼ਰੂਰ ਮੈਨੂੰ ਦੱਸਦੇ ਰਿਹਾ ਕਰੋ ਕਿ ਕਿਹੋ ਜਿਹੀਆਂ ਗੱਲਾਂ ਬਾਤਾਂ ਕਰਿਆ ਕਰੀਏ ਪ੍ਰੋਗਰਾਮ ਦੇ ਵਿੱਚ, ਕਿਹੋ ਜਿਹੀਆਂ ਯਾਦਾਂ ਕਰਿਆ ਕਰੀਏ। ਕਦੀ ਯਾਦਾਂ ਕਰਦੇ ਹਾਂ ਕੁਝ ਹਸਾ ਦਿੰਦੀਆਂ, ਤੇ ਕਦੀ ਯਾਦਾਂ ਜਿਹੜੀਆਂ ਹੁੰਦੀਆਂ ਉਹ ਕੁਝ ਰਵਾ ਦਿੰਦੀਆਂ, ਤੇ ਕਦੀ ਯਾਦਾਂ ਜਿਹੜੀਆਂ ਹੁੰਦੀਆਂ ਸਾਨੂੰ ਸੋਚਾਂ ਚ ਪਾ ਜਾਂਦੀਆਂ ਆ। ਸੋ ਸੋਚਣਾ ਬਹੁਤ ਜ਼ਰੂਰੀ ਹੈ, ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਗੱਲ ਕੋਈ ਵੀ ਹੋਵੇ, ਵਿਚਾਰ ਜ਼ਰੂਰ ਕਰਿਆ ਕਰੋ, ਵਿਚਾਰ ਕਰਕੇ ਉਹਨੂੰ ਜ਼ਿੰਦਗੀ 'ਚ ਅਮਲ 'ਚ ਲੈ ਕੇ ਆਈਏ। ਸੋ ਅੱਜ ਇੰਨਾ ਹੀ, ਤੁਹਾਡੇ ਸਾਰਿਆਂ ਦੀ ਕੋਸ਼ਿਸ਼ ਕੀਤੀ ਹੈ ਜਿੰਨਿਆਂ ਦੇ ਵੀ ਮੈਸੇਜ ਆਏ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਾਂ, ਜੇ ਕੋਈ ਮੈਸੇਜ ਰਹਿ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਅਗਲੇ ਬੁੱਧਵਾਰ ਨੂੰ ਢੇਰ ਸਾਰੀਆਂ ਯਾਦਾਂ ਦੇ ਨਾਲ ਫੇਰ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਚੜ੍ਹਦੀ ਕਲਾ ਜੀ ਤੇ ਰੱਬ ਰਾਖਾ।
ਅੱਛਾ ਇਹ ਬਾਤ ਹੈ, ਤੋ ਤੁਮ ਵੀ ਸੁਣ ਲੋ, ਤਿਆਰ ਹੋ ਜਾਓ, ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸੱਚ ਸੱਚ ਦੇਣਾ। ਡਨ
ਡਨ
ਡਨ। ਅੱਛਾ ਤੋ ਇਹ ਬਤਾਓ, ਬਾਗੋ ਮੈਂ ਬਾਹਰ ਹੈ? ਮੈਨੇ ਪੁੱਛਾ ਬਾਗੋ ਮੈਂ ਬਾਹਰ ਹੈ? ਗਰਮੀ ਕੇ ਨਿਹਾਰ ਹੈ ਤੁਮਕੋ ਮੁਝਸੇ ਪਿਆਰ ਹੈ?
ਬਾਗੋ ਮੈਂ ਬਹਾਰ ਹੈ, ਕਲੀਓ ਪੇ ਨਿਖਾਰ ਹੈ।